सुख सागर मेरे गुरु गोपाला कर कृपा नानक गुण गावै रखो शर्म असाड़ी जीओ तेरे कमन कमन गुण कह कह गावा तू साहिब गुणी निधाना तुमरी महिमा वर्ण न साफा तू ठाकुर ऊच भगवान तेरे गुण बहुते मैं एक न जनया मैं मूर्ख किश दीज प्रणवत नानक सुन मेरे साहिबा डूबदा पत्थर लीज सतगुरु पातशाही साजी सारी सत्संग दियो कार सहर फतेह प्रवान करो जी वाहिगुरु जी का खालसा वाहिगुरु जी की फतेह। अज सतगुरां दे सब तो छोटे साहबजादे बाबा फतेह सिंह का जन्मदिन है। जदों भी किसी बच्चे का जन्मदिन मनाते हाँ उसके परिवार को बधाई देते हाँ मुबारक देते हाँ माता पिता को मुबारक देते हाँ भैन भरावान को बधाई देते हाँ चाचिया ताया को बधाई देते हाँ। सवाल यह अज किनू बधाई देिए अज तो गुरु का पंथ परिवार पंथ ही गुरु का परिवार है जीवित कई हजार जिन्हां नूं कहा सी जिन्ने के बाला प्रीतम दे दरबार च बैठे हो या जितने गुरसिख माई भाई सारी दुनिया विच सुन रहे हो वेख रहे हो तुहानूं गुरसिख परिवार नूं पंथ परिवार नूं साहिबां दे साहिबजादे दे जन्मदिन दी लख लख वधाई हो मुबारक। शब्द का विचार करना है कुछ साहबजादे के जीवन बारे भी विचार करांगे। नव निधे नौ निधे मेरे घर में आई राम। नवनिध की यह धन है खजाने ने नौ जो पुराने इतिहास विच लिखे है संखेप करके थोड़ा जिहा मैं सुना रहा क्योंकि शब्द नौ निध पिछों सनातन इतिहास वालों आया है सतगुरां ने अपने अर्थां विच वरत्या। हुण जिवें साडे खजानची ने देवत्यां दा भी इक खजानची कैशियर देवत्यां दा उदा नां है कुबेर। देवत्यां दा जिहड़ा कैशियर है खजानची है उसका नां सी कुबेर और रावण का भरा सी मां तो मदरिया बाप दोवां दा एक है और बाप का नां सी विश्रवा रावण जाति का ब्राह्मण सी। पुलस्त्या मुनि इसका दादा विश्रवा इसका बाप एक कुंभकर्ण मेघनाद इत्यादिक मेघनाद ये इसका पुत्र सी कुंभकर्ण इसका भरा सी बभीकन इसका भरा सी। बाणी च पढ़ते हैं बहुत वड्डा परिवार सी
ਇੱਕ ਲੱਖ ਪੂਤ, ਲੱਖ ਪੁੱਤਰ, ਸਵਾ ਲੱਖ ਪੋਤਰਾ ਨਾਤੀ ਪੋਤਰੇ ਨੂੰ ਕਹਿੰਦੇ ਹਨ। ਇੱਕ ਲੱਖ ਪੂਤ, ਸਵਾ ਲੱਖ ਨਾਤੀ, ਤਹਿਰਾਵਣ ਘਰ ਦੀਆ ਨਾ ਬਾਤੀ, ਚੰਦ ਸੂਰਜ ਜਾਂ ਕੇ ਤਖ਼ਤਰ ਸੋਈ, ਬੈ ਸੰਤਰ ਜਾਂ ਕੇ ਕਪੜੇ ਧੋਏ। ਇਹਦਾ ਭਰਾ ਸੀ ਕੁਬੇਰ, ਜਿਹੜਾ ਨੌ ਨਿੱਧ ਖਜ਼ਾਨਿਆਂ ਦਾ ਰਖਵਾਲਾ ਸੀ, ਮਾਲਕ ਸੀ, ਵੰਡਣ ਵਾਲਾ ਸੀ। ਖਜ਼ਾਨੇ ਕੀ ਨੇ? ਅਸਲ ਵਿੱਚ ਇੱਕ ਰਤਨ ਸਣੇ ਨੌ ਖਜ਼ਾਨੇ, ਜਿਨ੍ਹਾਂ ਵਿੱਚ ਨੀਲਮ, ਕੁੰਦ ਇਤਿਹਾਸ ਕੋ ਜ਼ਿਕਰ ਮਿਲਦਾ, ਪਦਮ ਮਾ ਪਦਮ ਸ਼ੰਕ। ਨੌ ਹੀ ਖਜ਼ਾਨੇ ਨੇ ਤੇ ਇਹਨਾਂ ਦਾ ਮਾਲਕ ਕੁਬੇਰ, ਕੁਬੇਰ ਨੂੰ ਹਰਾ ਕੇ ਭਜਾ ਦਿੱਤਾ। ਇਹਦੀ ਸ਼ਕਲ ਕੀ ਹੈ? ਬੜੀ ਕਮਾਲ, ਇਹ ਤਿੰਨ ਦੀਆਂ ਲੱਤਾਂ ਕਮਾਲ ਹੈ, ਦੋ ਲੱਤਾਂ ਵਾਲੇ ਤੇ ਵੇਖੇ ਨਹੀਂ ਆ, ਚੌਂ ਵਾਲੇ ਨੇ, ਤਿੰਨ ਲੱਤਾਂ ਔਰ ਬੰਦੇ ਦੀਆਂ ਤੇ ਦੰਦ ਅੱਠ, ਕਿਹੋ ਜੀ ਸ਼ਕਲ ਹੋਵੇਗੀ? ਅੱਠ ਦੰਦ ਨੇ, ਤਿੰਨ ਲੱਤਾਂ ਨੇ, ਕੁਬੇਰ ਬੜਾ ਕੋਝਾ ਸਰੀਰ ਇਹਦਾ, ਪਰ ਇਹਨੂੰ ਖਜ਼ਾਨਚੀ ਕੋ ਗੁਣ ਵੇਖ ਕੇ ਬਣਾਇਆ ਹੋਣਾ। ਰਾਵਣ ਨੇ ਇਹਦੇ ਕੋਲੋਂ, ਇਹ ਲੰਕਾ ਅਸਲ ਵਿੱਚ ਰਾਵਣ ਦੀ ਨਹੀਂ ਸੀ, ਲੰਕਾ ਕੁਬੇਰ ਦੀ ਸੀ, ਕਿਉਂਕਿ ਉਹ ਖਜ਼ਾਨਚੀ ਰਤਨ ਸਾਰੇ ਉਹਦੇ ਕੋਲ, ਇਹ ਸੋਨੇ ਦੀ ਲੰਕਾ ਸੀ ਕੁਬੇਰ ਦੀ, ਉਹ ਕੋਲ ਉਹਨੂੰ ਭਜਾ ਦਿੱਤਾ। ਹੁਣ ਕਈ ਸੱਜਣਾਂ ਨੇ ਅੱਜ ਵੀ ਉਸੇ ਗੱਲ ਨੂੰ ਲੈ ਕੇ ਕਈ ਭਰਮ ਭੁਲੇਖੇ ਵਿੱਚ, ਸਿੱਖ ਬਾਣੇ ਵਿੱਚ ਵੀ ਪਏ ਹੋਏ। ਮੈਂ ਕੋਈ ਅੱਧ ਕਥ ਨਹੀਂ ਜਾਂ ਮੈਂ ਕਿਸੇ ਦੇ ਦਿਲ ਦੁਖਾਉਣ ਦੀ ਗੱਲ ਨਹੀਂ ਕਰਦਾ, ਪਰ ਜੋ ਗੁਰਮਤ ਹੈ ਉਹਨੂੰ ਤੇ ਆਪਾਂ ਸਮਝਣਾ ਹੈ ਨਾ, ਗੁਰੂ ਕੇ ਸਿੱਖ ਹਾਂ। ਹੁਣ ਕਹਿੰਦੇ ਨੇ ਇਹ ਜਿਹੜੇ ਰਤਨ ਨੇ, ਨੌ ਨਿਧੀਆਂ ਨੇ, ਇੱਕ ਦੇਵੀ ਹੈ, ਉਹ ਪਦਮਾ ਦੇਵੀ ਉਸ ਦੇ ਆਸਰੇ ਰਹਿੰਦੀਆਂ ਨੇ, ਵਿਦਿਆ ਦੀ ਦੇਵੀ ਦੇਵੀ। ਹੁਣ ਕਈ ਸੱਜਣਾਂ ਨੇ ਵਪਾਰੀ ਇਹ ਸ਼ੁਰੂ ਕੀਤਾ, ਕਹਿੰਦੇ ਨੇ ਆ ਨਗ ਪਾ ਲੈ ਮੁੰਦਰੀ ਵਿੱਚ, ਤੇਰਾ ਵਪਾਰ ਚੰਗਾ ਚੱਲ ਜਾਏਗਾ, ਆ ਪਾ ਲੈ ਦੁਸ਼ਮਣ ਹਰ ਜਾਏਗਾ। ਹੁਣ ਤੇ ਵਪਾਰ ਹੋਰ ਵੀ ਚੱਲੇ, ਮੁੰਦਰੀਆਂ ਕ ਵੇਚੇ ਪਿਆ, ਸਪੀਕਰ ਲਾ ਕੇ ਆ ਜਿਹੜਾ ਪਾ ਲਏਗਾ ਉਹਦਾ ਬਲੱਡ ਪ੍ਰੈਸ਼ਰ ਹਟ ਜਾਏਗਾ। ਉਹਨੇ ਸਮਝਿਆ ਇਹ ਹੁਣ ਜ਼ਿਆਦਾ ਬਿਮਾਰੀਆਂ ਨੇ ਤੇ ਘੱਟੋ ਘੱਟ ਮੁੰਦਰੀਆਂ ਤੇ ਵੇਖਣ, ਪਰ ਬਲੱਡ ਪ੍ਰੈਸ਼ਰ ਕਿਸੇ ਦਾ ਅੱਜ ਤੱਕ ਮੁੰਦਰੀ ਪਾਏ ਹਟ ਜਾਏ ਤੇ ਕੰਮ ਹੀ ਸੌਖਾ, ਡਾਕਟਰ ਕੋਲ ਜਾਣ ਦੀ ਲੋੜ ਹੀ ਕੀ ਹੈ? ਕਈ ਤੇ ਕਹਿੰਦੇ ਨੇ ਪਾ ਲਓ ਹਾਰਟ ਅਟੈਕ ਹੋਣਾ ਬੰਦ ਹੋ ਜਾਏਗਾ, ਸ਼ੂਗਰ ਤੁਹਾਡੀ ਮੁੱਕ ਜਾਏ, ਬੜੇ ਇਲਾਜ ਕਰਦੇ ਨੇ ਤਾਂਬੇ ਦੀ ਇੱਕ ਹੀ ਮੁੰਦਰੀ ਨਾਲ, ਦਸ ਰੁਪਈਏ ਲੈ ਲੈ ਵੇਚ ਦਿੱਤੇ। ਕੌਣ ਹੈ ਜਿਹੜਾ ਨਾ ਖਰੀਦੇ? ਬੰਦਾ ਕਹਿੰਦਾ ਚਲੋ ਇੰਨੇ ਦਾ ਕੀ ਹੈ, ਕੁਛ ਕਹਿੰਦੇ ਨੇ ਇਹ ਨਗ ਪਾ ਲਾ, ਬੜਿਆਂ ਨੇ ਪਾਇਆ, ਆ ਲੈ ਮਣਕਾ ਗੱਲੇ ਚ ਰੱਖ ਲੈ, ਧਨ ਤੇਰੇ ਕੋਲ ਮੁੱਕੇਗਾ ਨਹੀਂ, ਮਣਕਿਆਂ ਨਾਲ ਧਨ ਨਹੀਂ ਜੇ ਰਹਿੰਦਾ। ਸਤਿਗੁਰਾਂ ਨੇ ਜਿਹੜਾ ਨੌਂ ਨਿਤ ਸ਼ਬਦ ਵਰਤਿਆ ਉਹ ਕੀ ਹੈ? ਉਹ ਨੇ ਰੱਬੀ ਬਰਕਤਾਂ, ਉਹ ਹੈ ਪਰਮਾਤਮਾ ਦਾ ਨਾਂ। ਉਹਨਾਂ ਇਹ ਨਹੀਂ ਆਖਿਆ ਕਿ ਨੌ ਰਤਨ ਨੌ ਨਿਤ ਪਾਉਣ ਵਾਸਤੇ ਮੈਂ ਤਪ ਕੀਤਾ, ਮੈਂ ਜਪ ਕੀਤਾ। ਉਹ ਕਹਿੰਦੇ ਨੇ ਕਾਲ ਤੇ ਸਿੱਖ ਦੀ ਹੈ ਕੇਵਲ ਨਾਮ ਪ੍ਰਾਪਤ ਕਰਨ ਵਾਸਤੇ, ਜਿਹਨਾਂ ਨੂੰ ਨੌ ਨਿਧੀਆਂ ਕਹਿੰਦੇ ਆ। ਗੁਰੂ ਕੇ ਬਚਨ ਮੈਂ ਤੁਹਾਨੂੰ ਸੁਣਾ ਦਿੰਦਾ, ਫੈਸਲਾ ਤੁਹਾਡੇ ਤੇ ਕੀ ਕਰਨਾ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾ। ਹਰੀ ਨੂੰ ਹਿਰਦੇ ਚ ਵਸਾ ਲੈ ਸਾਰੀਆਂ ਬਰਕਤਾਂ ਮਗਰ ਮਗਰ। ਇੱਥੇ ਕਿਹਾ ਨਵ ਨਿਧੇ ਨਵ ਨਿਧੇ, ਮੇਰੇ ਘਰ ਮੈਂ ਆਈ ਰਾਮ, ਮੈਨੂੰ ਨੀ ਜਾਣਾ ਪਿਆ ਆਪ ਹੀ ਆ। ਪੱਟਾਂ ਦੇ ਸਵਈਏ ਪੜੋ, ਇੱਕ ਸਾਖੀ ਇਤਿਹਾਸ ਵਿੱਚੋਂ ਪੜੋ, ਗੁਰੂ ਅਮਰਦਾਸ ਜੀ ਦੇ ਸੰਬੰਧ ਵਿੱਚ। ਹੁਣ ਉਹ ਸਾਖੀ ਤੇ ਇਹ ਹੈ ਕਿ ਜੋਤਸ਼ੀ ਦੱਸਦਾ ਕਿ ਤੁਹਾਡੇ ਪੈਰ ਵਿੱਚ ਪਦਮ ਰੇਖਾ ਹੈ ਤੇ ਤੁਸੀਂ ਚੌਰ ਤਖਤ ਦੇ ਮਾਲਕ ਬਣੋਗੇ। ਇਹਦਾ ਭਾਵ ਇਹ ਹੈ ਜੋਤਸ਼ੀ ਨੇ ਬਣਾਇਆ, ਜੇ ਜੋਤਸ਼ੀ ਨਾ ਮਿਲਦਾ ਤੇ ਗੁਰੂ ਅਮਰਦਾਸ ਗੁਰੂ ਨਾ ਬਣਦੇ। ਜੋਤਸ਼ੀ ਨੂੰ ਬੜਾ ਜ਼ਿਆਦਾ ਪਤਾ। ਅੱਜ ਵੀ ਮੈਂ ਤੇ ਉਹ ਜੋਤਸ਼ੀ ਵੇਖ ਕੇ ਇੱਕ ਦੂਸਰੇ ਨੂੰ ਹੱਥ ਵਿਖਾਉਂਦੇ ਫਿਰਦੇ, ਮੇਰੀ ਦਿਹਾੜੀ ਤੇ ਮੈਂ ਲੱਗੇ ਕਿ ਜਾ। ਇੱਕ ਜੋਤਸ਼ੀ ਦਾ ਮਹਾਲ ਪੜਿਆ ਤਿਰਗੂ ਸਹੰਸਾ ਦਾ, ਰਾਤ ਨੂੰ ਤੁਰਿਆ ਜਾਏ ਤੇ ਉੱਪਰ ਮੂੰਹ ਕਰਕੇ ਤਾਰੇ ਵੇਖੇ, ਤਾਰਿਆਂ ਦਾ ਹਿਸਾਬ ਲਾਉਂਦੇ ਤੇ ਖੂਚ ਗਿਰ ਗਏ। ਹੁਣ ਵੇਖੇ ਉੱਪਰ ਡਿੱਗਣਾ ਹੀ ਸੀ, ਖੂਚ ਡਿੱਗ ਪਿਆ, ਸਾਰੀ ਰਾਤ ਪਿਆ। ਇੱਕ ਮਾਈ ਲੱਕੜੀਆਂ ਲੈਣ ਗਈ, ਰੱਸਾ ਉਸਦੇ ਕੋਲ ਸੀ ਕਿ ਗੱਠਾ ਬੰਨ੍ਹ ਕੇ ਕਿਸ ਨਾਲ ਸਿਰ ਤੇ ਤਰਨ, ਉਹਨੇ ਰੱਸਾ ਲਮਕਾਇਆ ਨੂੰ ਕੱਢਿਆ ਤੇ ਬਾਹਰ ਨਿਕਲ ਕੇ ਕਹਿੰਦਾ, ਮਾਂ ਤੇਰਾ ਧੰਨਵਾਦ, ਮੈਂ ਜੋਤਸ਼ੀਆਂ ਤੇ ਜੇ ਤੇਰੇ ਖਾਣ ਦਾਣ ਚੋਂ ਕਿਸੇ ਤਾਰਿਆਂ ਦਾ ਹਿਸਾਬ ਸਿੱਖਣਾ ਹੋਵੇ ਤੇ ਫ੍ਰੀ ਸਿਖਾਵਾਂਗਾ। ਬਸ ਭਾਈ ਕਹਿਣ ਲੱਗੀ, ਖੱਡਿਆਂ ਦਾ ਸਿੱਖ ਪਹਿਲੋਂ ਹਿਸਾਬ ਕਿਤਾਬ, ਮੈਨੂੰ ਤਾਰਿਆਂ ਦਾ ਦੱਸਣਾ, ਆਪ ਖੂਹ ਵਿੱਚ ਗਿਰਨਾ ਪਿਆ, ਘੱਟੋ ਘੱਟ ਲੋਕਾਂ ਨੂੰ ਭਵਿੱਖ ਦੱਸਣਾ, ਆਪ ਦੇਖ ਲੈਣਾ ਸੀ, ਅੱਜ ਘਰੋਂ ਹੀ ਨਹੀਂ ਸੀ ਆਉਣਾ ਕਿ ਮੈਂ ਖੂਹ ਚ ਡਿੱਗਣਾ ਹੈ, ਘੱਟੋ ਘੱਟ ਤੈਨੂੰ ਤੇ ਪਤਾ ਹੁੰਦਾ। ਜੋਤਸ਼ੀ ਨੇ ਦੱਸਿਆ ਕਿ ਤੁਹਾਡੇ ਪੈਰ ਚ ਪਦਮ ਰੇਖਾ। ਹੁਣ ਸਵਾਲ ਇਹ ਹੈ ਕਿ ਭੱਟ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਤੁਹਾਡੇ ਹੱਥਾਂ ਵਿੱਚ ਹੈ। ਮੈਂ ਉਹ ਸਵਾਲ ਸੁਣਾ ਦਿਆਂ, ਸਵਈਆ ਆਪ ਨੂੰ ਬਾਹਰ ਚ ਕਰ ਦਹਣੇ, ਬਾਹਰ ਜਾਂਦਾ ਕਬਰ, ਪਦਮ ਰੇਖਾ ਤੁਹਾਡੇ ਸੱਜੇ ਹੱਥ ਵਿੱਚ ਹੈ। ਬਾਹਰ ਚ ਕਰ ਕਰ ਹੱਥ ਦਹਣੇ ਸੱਜਾ, ਸਿੱਧ ਸਨ ਮੁੱਖ ਮੁੱਖ ਜੋ ਹੈ, ਸਿੱਧੀਆਂ ਹੱਥ ਜੋੜ ਕੇ ਵੇਖ ਰਹੀਆਂ ਨੇ ਗੁਰੂ ਅਮਰਦਾਸ ਕਦੋਂ ਹੁਕਮ ਕਰਨ ਕਿ ਅਸੀਂ ਕੀ ਕਰੀਏ। ਰਿੱਧ ਬੱਸੇ ਬਾਬਾ, ਤੁਹਾਡਾ ਖੱਬਾ ਹੱਥ ਵੇ ਖਾਲੀ ਨਹੀਂ, ਰਿੱਧੀਆਂ ਸਿੱਧੀਆਂ ਉਧਰ ਨੇ, ਜੋ ਤੀਨ ਲੋਕਾਂਤਰ ਮੋਹ ਹੈ। ਸੱਚੇ ਹੈ ਰੱਬੀ ਬਰਕਤਾਂ ਸਾਰੀਆਂ ਕਦਮਾਂ ਚ ਆ ਜਾਂਦੀਆਂ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਨ ਥਾਪਣ ਸੋਵਾ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸਵਾਏ, ਤੇ ਸੱਚ ਹੈ। ਐਸੇ ਹੱਥ ਦੇਖੇ ਨੇ ਆਪ, ਸੋਨੇ ਨੂੰ ਪਾਉਂਦੇ ਨੇ ਤੇ ਸੋਨਾ ਮਿੱਟੀ ਬਣ ਜਾਂਦਾ, ਹੱਥ ਸੋਨੇ ਨੂੰ ਪਾਉਂਦੇ ਨੇ ਮਿੱਟੀ ਹੋ ਜਾਂਦੀ, ਕੋਈ ਕੰਮ ਨਹੀਂ ਕਰਨ ਨਹੀਂ ਚੱਲਦਾ, ਘਾਟਾ ਹੀ ਘਾਟਾ ਪੈਂਦਾ। ਪਰ ਕੁਛ ਐਸੇ ਨੇ ਹੱਥ ਮਿੱਟੀ ਨੂੰ ਪਾਉਂਦੇ ਨੇ ਸੋਨਾ ਹੋ ਜਾ, ਇੰਨੀਆਂ ਬਰਕਤਾਂ ਉਹ ਹੱਥ ਤੇ ਲੱਭਣੇ। ਕਹਿੰਦੇ ਆ ਮਕਾਨ ਬਣਾਉਣਾ ਹੈ, ਕਿਸੇ ਚੰਗੇ ਕੋਲੋਂ ਪਹਿਲੀ ਇੱਟ ਰਖਵਾਓ, ਕਿਸੇ ਚੰਗੇ ਦੇ ਚਰਨ ਘਰ ਪੁਰਵਾਓ, ਬਰਕਤ ਵਾਲਾ ਹੋਵੇ। ਸਾਹਿਬ ਜੀ ਕਹਿੰਦੇ ਨੇ ਨਵ ਨਦੀਆਂ ਇਹ ਸਿੱਧੀਆਂ ਆਈਆਂ ਕਿਵੇਂ? ਕਹਿੰਦੇ ਨੇ ਮਾਲਕ ਘਰ ਵਿੱਚ ਆ ਗਿਆ, ਮਾਲਕ ਆ ਜਾਏ ਤੇ ਸੇਵਕ ਆਪੇ ਆ ਜਾਂਦੇ, ਸਰਬ ਕਲਾ ਸਮਰੱਥ ਆ ਗਿਆ, ਕਲਾ ਆਪੇ ਆ ਗਈਆਂ, ਉਹ ਆ ਗਿਆ ਪਰਛਾਵਾਂ ਆਪੇ ਆ ਗਈ, ਇਹ ਵੀ ਉਸਦਾ ਪਰਛਾਵਾਂ। ਮੈਂ ਆਪ ਨੂੰ ਬੇਨਤੀ ਕਰਾਂ, ਨਾਮ ਘਰ ਵਿੱਚ ਆ ਜਾਏ ਤੇ ਸੁੱਖ ਇੰਜ ਆਉਣਗੇ ਜਿਵੇਂ ਤੁਹਾਡਾ ਪਰਛਾਵਾਂ ਹੈ, ਪਰ ਨਾਮ ਭੁੱਲ ਜਾਏ ਤੇ ਦੁੱਖ ਪਿੱਛੇ ਪਿੱਛੇ ਇੰਜ ਫਿਰਨਗੇ ਜਿਵੇਂ ਪਰਛਾਵਾਂ। ਪਰਮਾਤਮਾ ਦਾ ਨਾਮ ਯਾਦ ਰਹੇ, ਨਵ ਨਦੇ ਨੌ ਨਦੇ ਮੇਰੇ ਘਰ ਮੈਂ ਆਈ ਰਾਮ, ਇਹ ਤੇ ਮੇਰੇ ਘਰ ਵਿੱਚ ਆ ਗਈਆਂ ਸਾਰੇ ਸੁਖ ਆ ਗਏ। ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਮੋਹ ਛੰਦਾ। ਉਹ ਬੰਦਾ ਬਹੁਤ ਭਾਗਾਂ ਵਾਲਾ ਜਿਹੜਾ ਕਿਸੇ ਦਾ ਮੁਹਤਾਜ ਨਾ ਹੋ। ਸੱਚੇ ਜੇ ਆਪਣੀ ਕਿਰਤ ਵਿੱਚੋਂ ਮਾਲਕ ਸਫਲ ਦੋ ਡੰਗ ਦੀ ਰੋਟੀ ਦੇ ਦੇ ਤੇ ਸੁੱਖ ਦੀ ਨੀਂਦਰੇ ਬੰਦਾ ਸੌਂ ਜਾਏ, ਮੰਗਣ ਲਈ ਕਿਸੇ ਅੱਗੇ ਹੱਥ ਨਾ ਕਰਨਾ ਪਵੇ, ਰੱਬ ਦਾ ਨਾਂ ਸੁਬਾ ਸ਼ਾਮ ਲਵੇ, ਉਹਦੇ ਵਰਗਾ ਭਾਗਾਂ ਵਾਲਾ ਜਿਹੜਾ ਮੁਹਤਾਜ ਹੈ ਉਸ ਵਿੱਚ ਨੀਂਦ ਉੱਡ ਜਾਂਦੀ। ਮੁਹਤਾਜ ਬੰਦੇ ਦਾ ਕੋਈ ਜਿਉਣਾ? ਦਾਤਾ ਤੂੰ ਮੇਰੇ ਵੱਲ ਹੋਇਆ ਤੇ ਪਹਿਲੀ ਗੱਲ ਮੁਹਤਾਜੀ ਮੁੱਕ ਗਈ, ਕਿਸੇ ਦੀ ਨਹੀਂ, ਮੈਂ ਬੇਪਰਵਾਹ ਹੋ ਗਿਆ। ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸਵਾਮੀ। ਸਵਾਮੀ ਜਿਨ੍ਹਾਂ ਦੇ ਪੱਖ ਵਿੱਚ ਆ ਬੇਪਰਵਾਹ, ਰੰਗ ਹੱਸੈ ਰੰਗ ਰੋਮ ਹੈ, ਚੁੱਪ ਵੇ ਕਰ ਜਾ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਜੇਕਰ ਰੱਬ ਭੁੱਲ ਗਿਆ ਤੇ ਬੰਦੇ ਨੂੰ ਚਿੰਤਾ ਹੋਵੇਗੀ ਔਰ ਕਿੰਨੀ ਹੋਵੇਗੀ। ਸੁਣ ਕੇ ਹੈਰਾਨ ਹੋ ਜਾਓਗੇ। ਇੱਕ ਧਨਵਾਨ ਸੇਠ ਨੇ ਮਨੀਮ ਨੂੰ ਪੁੱਛਿਆ, ਕਹਿਣ ਲੱਗਾ ਜਿੰਨਾ ਧਨ ਹੈ ਕਿੰਨੀਆਂ ਕੁ ਪੀੜੀਆਂ ਖਾ ਲੈਣ ਗਈਆਂ? ਉਹ ਕਹਿਣ ਲੱਗਾ ਜੀ ਦਸਾਂ ਤੱਕ ਨਹੀਂ ਮੁੱਕਦਾ। ਤੇ ਉਹ ਰੋਣ ਲੱਗ ਪਿਆ, ਕਹਿਣ ਲੱਗਾ ਗਿਆਰਵੀਂ ਕੀ ਖਾਏਗੀ? ਦਸ ਤੇ ਖਾ ਲੈਣਗੀਆਂ, ਅੱਗੋਂ ਕੀ ਬਣੇਗਾ? ਹੁਣ ਅੰਦਾਜ਼ਾ ਲਾਓ, ਐਸਾ ਬੰਦਾ ਕਦੀ ਸੁੱਖ ਦੀ ਨੀਂਦਰੇ ਸੌਂ ਸਕਦਾ ਜਿਹੜਾ ਇਹ ਕਹੇ ਦਾਤਿਆ ਅੱਜ ਦਿੱਤਾ ਤੇ ਕੱਲ ਜੀਵੈ ਦਾਤਾ ਮਰੈ ਨਾ ਕੋਏ। ਦਾਤਾ ਜੇ ਜਿਉਂਦਾ ਸਦਾ ਤੇ ਕਿਉਂ ਕਿਉਂ ਮਰੇਗਾ ਭੁੱਖਾ? ਧਰਤੀ ਦੇਗ ਮਿਲਾ ਇੱਕ ਮੇਰਾ ਭਾਗ ਤੇਰਾ ਭੰਡਾਰੀ। ਏਡੀ ਵੱਡੀ ਦੇਗ ਦੇ ਦਿੱਤੀ ਹੈ, ਕਮਾਉਣ ਲਈ ਦੋ ਹੱਥ ਦਿੱਤੇ ਨੇ, ਖਾਣ ਲਈ ਮੂੰਹ ਇੱਕ ਦਿੱਤਾ। ਜੇ ਸਮਝੀਏ ਦਾਤਾਰ ਏਡਾ ਵੱਡਾ ਦਾਤਾ, ਦੀਨ ਦਿਆਲ ਦਇਆ ਨਿਤ ਦੋਖਣ ਦੇਤ ਹੈ ਪਰ ਦੇਤ ਨਾ ਹਰ। ਉਹ ਦੇ ਰਿਹਾ, ਮੇਰੇ ਘਰ ਵਿੱਚ ਉਹ ਆ ਗਿਆ। ਕਹੋ ਨਾਨਕ ਸ਼ਵ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ। ਇਸੇ ਲਈ ਕਿਹਾ ਪਦਾਰਥਾਂ ਦੀ ਬਜਾਏ ਮੈਂ ਤੇ ਕਹਿਣਾ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾ ਮਨ। ਜਾਂ ਤੂੰ ਮੇਰਾ ਬੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵਾਈ ਖਾਏ ਖਰਚ ਰਹਿੰਦਾ। ਇਹ ਸ਼ਬਦ ਯਾਦ ਰੱਖਣਾ, ਇਹ ਨਹੀਂ ਆਖਿਆ ਮੈਂ ਦਬ ਦਬ ਕੇ ਖਜ਼ਾਨੇ ਭਰਾਂਗਾ, ਨਹੀਂ, ਖਾਏ ਖਰਚ ਰਹਿੰਦਾ। ਲੱਖ 84 ਮੇਦ ਨਹੀਂ ਸਭ ਸੇਵਕ ਰਹਿੰਦਾ, ਤੇ ਵੈਰੀ ਮਿੱਤਰ ਸਭ ਕੀਤੀਆਂ ਜਿੰਨੇ ਮੇਰੇ ਵੈਰੀ ਸਨ, ਦੋਸਤ ਬਣਾ ਦਿੱਤੇ ਮਿੱਤਰ ਬਣਾ ਦਿੱਤੇ, ਹੁਣ ਕੋਈ ਮੇਰਾ ਬੁਰਾ ਨਹੀਂ ਮੰਗਦਾ। ਉਹ ਬੰਦਾ ਕਿੰਨਾ ਭਾਗਾਂ ਵਾਲਾ ਜਿਸ ਦਾ ਕੋਈ ਵੀ ਬੁਰਾ ਨਾ ਮੰਗੇ, ਸਭ ਭਲਾ ਮੰਗਣ। ਮਿੱਤਰਤਾ ਹੋਵੇਗੀ ਸਭ ਭਲਾ ਮੰਗਣਗੇ, ਦੁਸ਼ਮਣੀ ਹੋਵੇਗੀ ਸਾਰੇ ਬੁਰਾ ਮੰਗਣਗੇ। ਕੋਈ ਬੁਰਾ ਨਹੀਂ ਮੰਗਦਾ, ਇਹ ਵੈਰੀ ਮਿੱਤਰ ਸਭ ਕੀਤੇ ਐ ਨਾ ਮੰਗੇ ਮੰਗਦਾ ਤੇ ਆਖਰੀ ਡਰ ਵੀ ਉਤਾਰ ਦਿੱਤਾ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਹਰੀ ਸਿੱਧ ਬਖਸ਼ਣ ਵਾਲਾ ਹੋਵੇ ਤੇ ਜਮ ਕੌਣ ਹੈ ਲੇਖਾ ਮੰਗਣ ਵਾਲਾ? ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਮੇਰੇ ਸਾਰੇ ਕਾਰਜ ਸਵਾਰ ਦਿੱਤੇ। ਸਭੇ ਕਾਰਜ ਸਵਾਰੀ ਹੈ ਜਾਂ ਖੁਦ ਪਾਬੰਦਾ। ਤੂੰ ਮੇਰੇ ਘਰ ਵਿੱਚ ਆ ਗਿਆ ਤੇ ਨਵ ਨਿਧੇ ਨੌ ਨਿਧੇ ਮੇਰੇ ਘਰ ਮੈਂ ਆਈ ਰਾਂ। ਪੂਰੀ ਆਸਾ ਜੀ ਮਨਸਾ ਮੇਰੇ ਰਾਂ, ਨੌ ਨਿਧ ਪਾਈ ਵੱਜੀ ਵਧਾਈ ਵਾਜੇ ਅਨਹਦ ਤੂਰੇ। ਕਹੋ ਨਾਨਕ ਜੀ ਮੈਂ ਵਰ ਘਰ ਪਾਇਆ ਲਾਥੇ ਸਗਲ ਵਸੂਰੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਤੇ ਕੰਮ ਹੀ ਸੌਖਾ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ। ਇਹ ਬਰਕਤਾਂ ਤੇ ਧਾ ਕੇ ਆ ਜਾਂਦੀਆਂ ਨੇ। ਨਵ ਨਿਧੇ ਨੌ ਨਿਧੈ ਮੇਰੇ ਘਰ ਮੈਂ ਆਈ ਰਾਮ। ਸਭ ਕੁਛ ਮੈਂ ਸਭ ਕੁਛ ਪਾਇਆ, ਕੁਛ ਵੀ ਐਸਾ ਨਹੀਂ ਜੋ ਮੈਨੂੰ ਨਾ ਮਿਲਿਆ ਹੋ। ਇਹ ਹੁਣ ਕਿਵੇਂ ਹੋ? ਬੜੇ ਠੰਡੇ ਦਿਲ ਨਾਲ ਇਕਾਗਰਤਾ ਨਾਲ ਇਹ ਬਚਨ ਸਰਵਣ ਕਰੇ। ਬੰਦਾ ਚਾਹੁੰਦਾ ਘਰ ਐਸਾ ਬਣਾਵਾਂ, ਮੇਰਾ ਘਰ ਐਸਾ ਹੋਵੇ ਕੋਈ ਵੀ ਇਹ ਆਖੇ ਨਾ ਕਿਸ ਦੇ ਘਰ ਵਿੱਚ ਇਹ ਚੀਜ਼ ਨਹੀਂ, ਹਰ ਵਸਤੂ ਮੇਰੇ ਘਰ ਵਿੱਚ ਹੋਵੇ। ਵੈਸੇ ਬੰਦਾ ਕਹਿੰਦਾ ਵੀ ਹੈ ਜੀ ਤੁਹਾਡੀ ਕਿਰਪਾ ਨਾਲ ਘਰ ਵਿੱਚ ਸਭ ਕੁਛ ਹੈ, ਪਰ ਧਿਆਨ ਨਾਲ ਵੇਖਿਆ ਜਾਏ ਸਭ ਕੁਛ ਹੈ ਕਿੰਨੀਆਂ ਕੁ ਘਾਟਾਂ ਨੇ ਜਰਾ ਪੁੱਛ ਕੇ ਵੇਖੋ। ਪਰ ਐਸਾ ਘਰ ਬਣ ਸਕਦਾ ਹੈ ਕਿ ਜਿਸ ਵਿੱਚ ਸਭ ਕੁਛ ਹੋਵੇ? ਹੋ ਸਕਦਾ। ਚੌਂਕੜੀ ਚ ਬੈਠਿਆਂ ਨੇ ਵੀ ਆਖਿਆ ਮੇਰੇ ਘਰ ਵਿੱਚ ਸਭ ਕੁਛ ਆ, ਉਹ ਕਿਵੇਂ? ਮਹੱਲਾਂ ਵਾਲੇ ਕਹਿੰਦੇ ਨੇ ਮੇਰੇ ਘਰ ਚ ਸਭ ਕੁਛ ਨਹੀਂ, ਤਾਂ ਹੀ ਤੇ ਚੜਾਈ ਕਰਕੇ ਦੂਸਰਿਆਂ ਨੂੰ ਜਿੱਤਣ ਵਾਸਤੇ ਤੁਰ ਪੈ, ਘਾਟ ਹੈ, ਘਰ ਵਿੱਚ ਸਭ ਕੁਛ ਨਹੀਂ। ਚੌਂਪੜੀ ਚ ਇੱਕ ਬੈਠਾ ਕਹਿੰਦਾ ਮੇਰੇ ਘਰ ਵਿੱਚ ਸਭ ਕੁਛ ਹੈ, ਹੋਰ ਹੈਰਾਨ ਹੋਵੋ। ਨੰਗਾ ਬੈਠਾ, ਤਨ ਤੇ ਕੱਪੜਾ ਵੀ ਕੋਈ ਨਹੀਂ, ਕਹਿੰਦਾ ਮੇਰੇ ਘਰ ਵਿੱਚ ਸਭ ਕੁਛ ਆ। ਮੈਂ ਕਥਾ ਪੜ੍ਹੀ, ਇੱਕ ਬਾਦਸ਼ਾਹ ਨੂੰ ਨੀਂਦ ਨਾ, ਦੁਨੀਆਂ ਨੂੰ ਲੁੱਟਿਆ, ਤਨ ਸਾਰਾ ਘਰ ਵਿੱਚ। ਇੱਕ ਸਿਆਣੇ ਫਕੀਰ ਨੇ ਕਿਹਾ ਕੋਈ ਸ਼ਾਂਤ ਬੰਦਾ ਲੱਭੋ, ਉਹਦਾ ਕੁੜਤਾ ਇਹਨੂੰ ਇੱਕ ਦਿਨ ਪਾ ਦਿਓ, ਸ਼ਾਂਤੀ ਆ ਜਾਏ। ਜਿਉਂ ਲੰਬਣ ਲੱਗੇ ਪਰ ਬੰਦਾ ਨਾ ਸ਼ਾਂਤ ਮਿਲੇ। ਜਹਾਨੇ ਕਮੋ ਬੇਸ਼ ਮੈਂ ਸਕੂਨੇ ਦਿਲ ਢੂੰਢਣੇ ਵਾਲੇ, ਯਹਾਂ ਹਰ ਚੀਜ਼ ਮਿਲਤੀ ਹੈ, ਸਕੂਨੇ ਦਿਲ ਨਹੀਂ ਮਿਲਤਾ, ਸ਼ਾਂਤ ਦਿਲ ਨਹੀਂ ਮਿਲਦਾ। ਬੈਠਾ ਇੱਕ ਮਸਤ ਮੌਲਾ ਪਹਾੜੀ ਤੇ, ਉਹਨੂੰ ਕਿਹਾ ਤੈਨੂੰ ਕੋਈ ਚਿੰਤਾ ਤੇ ਨਹੀਂ? ਉਹ ਹੱਸ ਪਿਆ, ਕਹਿਣ ਲੱਗਾ ਉਹ ਕੀ ਬਲਾ ਹੁੰਦੀ, ਮੈਂ ਸੁਣੀ ਤੁਹਾਡੇ ਕੋਲੋਂ, ਚਿੰਤਾ ਕੀ ਹੁੰਦੀ ਹੈ, ਮੈਨੂੰ ਤੇ ਕੋਈ ਨਹੀਂ। ਕਹਿਣ ਲੱਗੇ ਗੱਲ ਬਣ, ਦਿਹਾੜੀ ਕੱਪੜਾ ਕੁੜਤਾ ਦੇ, ਅਸੀਂ ਆਪਣੇ ਬਾਦਸ਼ਾਹ ਨੂੰ ਪਾਉਣਾ, ਉਹਨੂੰ ਵੀ ਨੀਂਦ ਆ ਜਾਏ। ਹੱਸ ਕੇ ਕਹਿਣ ਲੱਗਾ ਕੁੜਤਾ ਹੀ ਕੋਈ ਨੀ, ਪਾਇਆ ਹੀ ਕੋਈ ਨੀ, ਦੇਵਾਂ ਤੁਹਾਨੂੰ ਕੀ, ਮੇਰੇ ਕੋਲ ਤੇ ਕੁੜਤਾ ਹੀ ਕੋਈ ਨਹੀਂ। ਹੁਣ ਅੰਦਾਜ਼ਾ ਲਾਓ, ਜਿਸ ਦੇ ਕੋਲ ਕੁੜਤਾ ਨਹੀਂ ਉਸਦੇ ਕੋਲ ਤੇ ਸਭ ਕੁਛ ਹੈ, ਤੇ ਜਿਹੜਾ ਬਾਦਸ਼ਾਹ ਉਸਦੇ ਕੋਲ ਕੁਛ ਵੀ ਨਹੀਂ। ਸਭ ਕੁਛ ਉਸਦੇ ਕੋਲ ਹੈ ਜਿਸਦੇ ਹਿਰਦੇ ਵਿੱਚ ਪ੍ਰਮਾਤਮਾ ਵਸਿਆ। ਸਾਹਿਬ ਜੀ ਕਹਿੰਦੇ ਨੇ ਮੈਂ ਸਭ ਕੁਛ ਹੀ ਪਾ ਲਿਆ, ਪਰਮਾਤਮਾ ਪਾ ਲਿਆ ਤੇ ਸਭ ਕੁਛ ਪਾ ਲਿਆ। ਇੱਕ ਵਚਨ ਹੋਰ ਯਾਦ ਰੱਖਣਾ, ਸੰਸਾਰ ਦਾ ਸਭ ਕੁਛ ਪਾ ਲਈਏ ਤਾਂ ਵੀ ਇੱਕ ਨਹੀਂ ਮਿਲਦਾ, ਉਸ ਦੇ ਵੱਟੇ ਇੱਕ ਨਹੀਂ ਪ੍ਰਾਪਤ ਹੁੰਦਾ, ਪਰ ਇੱਕ ਪਾ ਲਈਏ ਤੇ ਸਭ ਕੁਛ ਚਰਨਾਂ ਵਿੱਚ ਆ ਜਾਂਦਾ। ਢੰਗ ਇੱਕ ਹੀ ਹੈ, ਜੇ ਚਾਹੁੰਦੇ ਹਾਂ ਮੇਰਾ ਘਰ ਐਸਾ ਬਣੇ ਭਾਵੇਂ 50 ਗਜ ਵਿੱਚ ਹੀ ਹੋਵੇ, ਐਸਾ ਘਰ ਬਣੇ ਕਿ ਸਭ ਕੁਛ ਹੀ ਹੋਵੇ, ਗੋਰੇ ਕਹੇ ਜੋ ਮੇਰੇ ਸਤਿਗੁਰੂ ਦੱਸਦੇ ਨੇ। ਉਹ ਕਹਿੰਦੇ ਨੇ ਆਪਣੇ ਘਰ ਦਾ ਸੰਪਰਕ ਰੱਬ ਦੇ ਘਰ ਨਾਲ ਜੋੜ ਦੇ, ਆਪਣੇ ਘਰ ਨੂੰ ਰੱਬ ਦਾ ਘਰ ਬਣਾ ਦੇ, ਆਪਣੇ ਘਰ ਨੂੰ ਗੁਰੂ ਦਾ ਘਰ ਬਣਾ ਦੇ, ਉਸ ਦੇ ਘਰ ਵਿੱਚ ਕੋਈ ਘਾਟ ਨਹੀਂ ਤੇ ਤੇਰੇ ਘਰ ਵਿੱਚ ਵੀ ਕੋਈ ਘਾਟ ਨਹੀਂ ਰਹੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਤੂੰ ਆਪਣੇ ਘਰ ਨੂੰ ਰੱਬ ਦਾ ਘਰ ਬਣਾ ਦੇ, ਤੇ ਰੱਬ ਦਾ ਘਰ ਬਣੇਗਾ ਰੱਬ ਦੇ ਨਾਮ ਨਾਲ, ਰੱਬ ਦਾ ਘਰ ਬਣੇਗਾ ਜਿੱਥੇ ਰੱਬ ਰਹਿੰਦਾ, ਤੇ ਰਹਿੰਦਾ ਉਹ ਕਿੱਥੇ ਹੈ? ਜਿੱਥੇ ਉਸਦਾ ਸਿਮਰਨ ਹੈ। ਸੁਖਮਨੀ ਸਾਹਿਬ ਦੀ ਉਹ ਪੰਕਤੀ ਤੇ ਹਰ ਗੁਰਸਿੱਖ ਨੂੰ ਯਾਦ ਹੋਵੇਗੀ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨੰਕਾਰਾ। ਜਿੱਥੇ ਸਿਮਰਨ ਹੈ ਆਪ ਬੈਠਾ, ਜਿੱਥੇ ਸਿਮਰਨ ਹੈ ਉੱਥੇ ਰੱਬ ਦਾ ਘਰ ਹੈ, ਤੇ ਜਿੱਥੇ ਘਰ ਹੈ ਉੱਥੇ ਸਭ ਕੁਛ ਹੈ। ਸਭ ਕੁਛ ਮੈਂ ਸਭ ਕੁਛ ਪਾਇਆ ਕਦੋਂ? ਨਾਮ ਧਿਆਈ ਰਾਮ, ਪਰਮਾਤਮਾ ਦਾ ਨਾਮ ਲੈ ਲਿਆ ਤੇ ਮੈਨੂੰ ਸਭ ਕੁਛ ਹੀ ਮਿਲ ਗਿਆ। ਕਿੰਨਾ ਸੁੰਦਰ ਬਚਨ ਗੁਰੂ ਨਾਨਕ ਦੇਵ ਦਾ, ਕਹਿੰਦੇ ਨੇ ਨਾਮ ਲੈ ਲਿਆ ਸਾਰੇ ਪਦਾਰਥ ਸਵਾਦਲੇ ਖਾ ਲਿਆ, ਨਾਮ ਲੈ, ਨਾਮ ਲੈ ਲਿਆ ਸਾਰੇ ਸੁੰਦਰ ਰੰਗ ਚੰਗੇ ਕੱਪੜੇ ਪਾ ਲੈ। ਉਹ ਸ਼ਬਦ ਪੜ੍ਹਨਾ ਸ੍ਰੀ ਰਾਗ ਵਿੱਚੋਂ, ਸ੍ਰੀ ਰਾਗ ਮਹਿਲਾ ਪਹਿਲਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀ ਹੈ, ਮਾਰਨ ਦਾ ਮਸਾਲੇ, ਉਹਦੇ ਗੁਣ ਗਾਉਣੇ ਮਸਾਲੇ, ਛੱਤੀ ਅੰਮ੍ਰਿਤ ਭਾਵੇ ਜਾਂ ਕੋ ਨਦਰ ਕਰੇ। ਇੱਕ ਉਹਦਾ ਪ੍ਰੇਮ ਛੱਤੀ ਪਦਾਰਥ ਨੇ, ਪਰ ਜਿਸ ਤੇ ਨਦਰ ਕਰੇ ਉਹਨੂੰ ਮਿਲਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਕਵਾਰ, ਜਿੱਤ ਖਾਦਾ ਤਨ ਪੀੜੀਆਂ ਮਨ ਮੈਂ ਚੱਲੇ ਵਿਕਾਰ। ਅੱਗੇ ਕੱਪੜਿਆਂ ਦੀ ਗੱਲ ਕਰ ਦਿੱਤੀ, ਰੱਤਾ ਪਹਿਨਣ ਮਨ ਰੱਤਾ, ਮਨ ਉਸਦੇ ਪਿਆਰ ਵਿੱਚ ਰੰਗਿਆ ਲਾਲ ਰੰਗ ਦੇ ਬਸਤਾ, ਰੱਤਾ ਪਹਿਨਣ ਮਨ ਰੱਤਾ, ਸੁਪੇਤੀ ਚਿੱਟੀ ਪੁਸ਼ਾਕ ਕਿਹੜੀ ਹੈ, ਉੱਚਾਇਆ ਚਰ ਦਾਂ ਸੁਪੇਤੀ ਸੱਤ ਦਾਂ, ਨੀਲੀ ਪੁਸ਼ਾਕ ਕਿਹੜੀ, ਅੰਦਰੋਂ ਕਾਲਖ ਕੱਟਣੀ, ਨੀਲੀ ਸਿਆਹੀ ਕਦਾ ਕਰਨੀ, ਪਹਿਰ ਪਹਿਰ ਧਿਆਨ ਦਾ ਚੋਗਾ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿੱਤ ਪੈਂਦਾ ਤਨ ਪੀੜੀਆਂ ਮਨ ਮਹਿ ਚੱਲੈ ਬੇਕਾ ਮੈਂ ਸਭ ਕੁਛ ਹੀ ਪਾ ਲਿਆ ਜਦੋਂ ਪ੍ਰਮਾਤਮਾ ਤੇਰਾ ਨਾਮ ਮੈਂ ਮੂੰਹ ਧੋ ਲਿਆ ਤੇਰਾ ਨਾਮ ਮੈਂ ਧਿਆਰਿਆ ਮੈਨੂੰ ਸਭ ਕੁਛ ਮਿਲ ਗਿਆ ਇਸੇ ਲਈ ਰੱਬ ਦੇ ਪਿਆਰਿਆਂ ਨੇ ਕਿਹਾ ਹੋਰ ਮੈਂ ਕੁਛ ਨਹੀਂ ਮੰਗਦਾ ਮੈਨੂੰ ਇੱਥੇ ਆਉਣਾ ਹੀ ਦੇਈ ਜਾ ਨਾਮ ਜਪਣਾ ਹੀ ਦੇਈ ਜਾ ਅਰਦਾਸ ਕਰਨੀ ਦੇਈ ਜਾ ਤੇਰੇ ਨਾਲ ਜੁੜਿਆ ਰਹਾਂ ਇਹ ਬਹੁਤ ਵੱਡੀ ਦਾਤ ਨਾਮ ਧਿਆਈ ਸਦਾ ਸਖਾਈ ਸਹਿਜ ਸੁਭਾਈ ਗੋਬਿੰਦ ਮੈਂ ਉਸ ਦਾ ਨਾਮ ਧਿਆਉਣਾ ਜੋ ਸਦਾ ਸਖਾ ਹੁੰਦਾ ਮਿੱਤਰ ਜਿਹੜਾ ਮਿੱਤਰ ਹੈ ਸਦਾ ਲਈ ਮਿੱਤਰ ਹੈ ਸਤੇ ਸੇਤੇ ਜੀਵਨ ਉਸ ਸੱਜਣ ਦਾ ਚੱਲਦਾ ਸਹਿਜ ਵਿੱਚ ਸੁੰਦਰ ਪ੍ਰੇਮ ਰਾਣੀ ਇਹ ਦਾਤ ਗੋਬਿੰਦ ਨੂੰ ਦਿੰਦਾ ਸਹਿਜ ਸੁਭਾਈ ਗੋਬਿੰਦਾ ਗਣਤ ਮਿਟਾਈ ਚੁੱਕੀ ਦਾਈ ਗਣਤ ਹੁੰਦੀ ਹੈ ਚਿੰਤਾ ਭਟਕਣਾ ਭਟਕਣਾ ਚਿੰਤਾ ਮੇਰੀ ਸਾਰੀ ਮੁੱਕ ਗਈ ਦੌੜ ਭੱਜ ਮੁੱਕ ਗਈ ਕਦੇ ਨਾ ਵਿਆਪੇ ਮਨ ਚਿੰਤਾ ਗਣਤ ਚਲੀ ਗਈ ਚਿੰਤਾ ਵੀ ਚਲੀ ਗਈ ਹਉਮੈ ਸਭਾ ਗਣਤ ਹੈ ਗਣਤ ਨੂੰ ਸੁਪਨਾ ਹਉਮੈ ਕਰਕੇ ਗਣਤ ਸੀ ਉਹ ਗਈ ਹੁਣ ਮਨ ਵਿੱਚ ਚਿੰਤਾ ਹੋਈ ਤੁਸੀਂ ਉਹ ਅੱਖ ਲੱਭੋ ਉਹ ਲੱਭੇਗੀ ਜਿਸ ਵਿੱਚ ਚਿੰਤਾ ਨਾ ਹੋ ਮੈਨੂੰ ਖਿਮਾ ਕਰਨਾ ਪਸ਼ੂਆਂ ਦੀ ਤੇ ਸ਼ਾਇਦ ਮਿਲ ਜਾ ਮੱਝਾਂ ਗਾਵਾਂ ਨੂੰ ਵੇਖੋ ਅੱਖਾਂ ਬਿਲਕੁਲ ਸ਼ਾਂਤ ਨੇ ਪਸ਼ੂਆਂ ਦੀਆਂ ਅੱਖਾਂ ਬੜੇ ਰਸ ਨਾਲ ਭਰੀਆਂ ਨੇ ਮੋਰ ਦੀ ਅੱਖ ਨੂੰ ਵੇਖੋ ਬਿਲਕੁਲ ਸ਼ਾਂਤ ਕਬੂਤਰਾਂ ਨੂੰ ਵੇਖੋ ਬਿਲਕੁਲ ਸ਼ਾਂਤ ਬੈਠੇ ਨੇ ਬੰਦੇ ਦੀਆਂ ਅੱਖਾਂ ਵਿੱਚ ਪਤਾ ਨਹੀਂ ਇੰਨੀ ਚਿੰਤਾ ਕਿਉਂ ਬੰਦੇ ਦੀਆਂ ਅੱਖਾਂ ਵਿੱਚੋਂ ਨੀਂਦਰ ਹੀ ਕਈ ਵਾਰੀ ਉੱਡ ਜਾਂਦੀ ਸਮਾਧੀ ਤੇ ਕਿਤੇ ਰਹਿ ਗਈ ਨੀਂਦਰ ਵੀ ਨਹੀਂ ਆਉਂਦੀ ਇੰਨੀ ਚਿੰਤਾ ਅੱਖਾਂ ਵਿੱਚ ਕਿਉਂ ਚਿੰਤਤ ਹੀ ਦਿਸੈ ਸਭ ਕੋ ਹਰ ਬੰਦਾ ਚਿੰਤਾ ਵਿੱਚ ਹੈ ਰੱਬ ਦਾ ਚੇਤਾ ਨਹੀਂ ਇਸੇ ਲਈ ਚਿੰਤਾ ਹੈ ਕੁਦਰਤ ਦਾ ਇੱਕ ਨਿਜ਼ਾਮ ਹੈ ਖਾਲੀ ਥਾਂ ਨਹੀਂ ਰਹਿੰਦੀ ਸਾਡੇ ਹਿਰਦੇ ਵਿੱਚ ਜਾਂ ਤੇ ਉਸ ਦਾ ਚਿੰਤਨ ਹੋਵੇਗਾ ਜਾਂ ਚਿੰਤਾ ਹੋਵੇਗੀ ਰੱਬ ਦੀ ਯਾਦ ਹੋਈ ਤੇ ਚਿੰਤਾ ਨਹੀਂ ਹੋਵੇਗੀ ਯਾਦ ਨਿਕਲੀ ਚਿੰਤਾ ਆ ਕੇ ਬਹਿ ਜਾਏਗੀ ਜੇ ਚਿੰਤਾ ਹਿਰਦੇ ਚ ਹੋਈ ਰਸਨਾ ਤੇ ਵੀ ਆ ਜਾਏਗੀ ਬਚਨਾ ਤੋਂ ਪਤਾ ਲੱਗੇਗਾ ਬੰਦਾ ਚਿੰਤਾ ਵਿੱਚ ਹੈ ਚਿੰਤਾ ਅੱਖਾਂ ਵਿੱਚ ਵੀ ਆ ਜਾਏਗੀ ਚਿਹਰੇ ਤੇ ਵੀ ਆ ਜਾਏਗੀ ਪਰ ਉਹਨਾਂ ਦੀ ਚਿੰਤਾ ਮੁੱਕ ਗਈ ਗੰਤ ਮਿਟਾਈ ਚੁੱਕੀ ਥਾਈ ਕਦੇ ਨਾ ਵਿਆਪੇ ਮਨ ਚਿੰਤਾ ਕਿਉਂਕਿ ਨਾਮ ਸਿਖਾਈ ਹੈ ਨਾਮ ਦੀ ਡੈਫੀਨੇਸ਼ਨ ਨਾਮ ਦੀ ਪਰਿਭਾਸ਼ਾ ਨਾ ਅੱਜ ਤੱਕ ਕੋਈ ਕਰ ਸਕਿਆ ਤੇ ਨਾ ਕੋਈ ਕਰ ਸਕੇਗਾ ਹਾਂ ਨਾਮ ਦੀ ਮਹਿਮਾ ਜ਼ਰੂਰ ਹੈ ਮੈਂ ਫਿਰ ਦੁਹਰਾ ਦਿਆਂ ਨਾਮ ਕੀ ਹੈ ਇਹ ਭੁੱਲ ਕੇ ਪ੍ਰਸ਼ਨ ਨਾ ਕਰਨਾ ਜੇ ਕੋਈ ਕਰੇਗਾ ਉਹ ਗਲਤ ਹੈ ਜੇ ਕੋਈ ਉੱਤਰ ਦੇਵੇਗਾ ਉਹ ਵੀ ਗਲਤ ਹੈ ਹਾਂ ਨਾਮ ਦੀ ਮਹਿਮਾ ਕਿ ਨਾਮ ਕਰਦਾ ਕੀ ਹੈ ਇਹ ਦੱਸਿਆ ਜਾਂਦਾ ਇਹ ਲਿਖਿਆ ਗਿਆ ਹਰ ਗ੍ਰੰਥ ਚ ਲਿਖਿਆ ਨਾਮ ਦੀ ਮਹਿਮਾ ਉਹ ਮਹਿਮਾ ਕੀ ਹੈ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਮਿਲ ਮਿਲ ਸਾਧ ਸੰਗਤ ਭਜ ਪੂਰਨ ਕਾਮ ਨਾਮ ਨਾਲ ਕਾਰਜ ਪੂਰੇ ਹੁੰਦੇ ਨੇ ਕਿਵੇਂ ਬੂਢਤ ਕਹੋ ਜੈਸੇ ਬੇੜੀ ਮਿਲਤ ਹੁਣ ਮਹਿਮਾ ਸੁਣੀ ਜਾਓ ਡੁੱਬਦਿਆਂ ਨੂੰ ਜਿਵੇਂ ਬੇੜੀ ਮਿਲਦੀ ਹੈ ਨਾਮ ਇੰਜ ਬਚਾਏਗਾ ਸਾਨੂੰ ਡੁੱਬਦਿਆਂ ਬੂਢਤ ਕਹੋ ਜੈਸੇ ਬੇੜੀ ਮਿਲਤ ਨਾਮ ਇੰਜ ਹੈ ਜਿਵੇਂ ਦੀਵਾ ਬੁਝਦਾ ਹੋਵੇ ਕੋਈ ਤੇਲ ਪਾ ਦੇ ਬੂਝਤ ਦੀਪਕ ਮਿਲਤ ਤਿਲਤ ਨਾਮ ਇੰਜ ਹੈ ਘਰ ਨੂੰ ਅੱਗ ਲੱਗੇ ਤੇ ਉੱਤੋਂ ਬਰਸਾਤ ਆ ਜਾਵੇ ਰੱਬ ਦੀ ਰਹਿਮਤ ਹੋ ਗਈ ਅੱਗ ਬੁਝ ਗਈ ਫਾਇਰ ਬ੍ਰਿਗੇਡ ਨੂੰ ਸੱਜਣਾ ਪੈਣਾ ਸੀ ਉਹਨੇ ਭੇਜ ਦਿੱਤੀ ਜਲ ਦੀ ਅਗਲੀ ਮਿਲਤ ਨੀਰ ਭੁੱਖੇ ਬੱਚਿਆਂ ਨੂੰ ਜਿਵੇਂ ਮਾਂ ਦੁੱਧ ਦੇ ਦੇਵੇ ਨਾਮ ਇੰਜ ਸਹਾਇਤਾ ਕਰਦਾ ਜੈਸੀ ਬਾਰ ਮੁੱਖੇ ਖੀਰ ਫਸਿਆ ਹੋਵੇ ਤੇ ਬੰਦਾ ਦੁਸ਼ਮਣਾਂ ਇੰਜ ਅਚਾਨਕ ਉਹਦੇ ਭਰਾ ਆ ਜਾਣ ਪਿੱਤਰ ਆ ਜਾਣ ਕਹਿਣ ਪਹੁੰਚ ਗਏ ਉਸ ਵੇਲੇ ਮਨ ਨੂੰ ਕਿੰਨਾ ਸੁੱਖ ਮਿਲਦਾ जैसे रन में सखा प्रात, जैसे भूखे भोजन मा, जैसे किरखें सुखी खेती बरस मेघ बदल पै जाए, जैसे पालन सरन सिंह नाम इंज सहाय। मेरे पातशाह का पंच परिवार नाम की सहायता से टिकाया है, कहा तेरी नाम सहायता कर लगा। पंजा प्यारियां दा नाम गुरुआं तो बाद अरदास विच लैंदे हां, आपनूं याद है रोजाना सुनते हो कि दसां गुरुआं दा नाम लैके फिर कहने हां कि जुगो जुग टल दसां पातशाहियां दी जोत। श्री गुरु ग्रंथ साहिब जी के पाठ दीदार दा ध्यान करके बोलो जी वाहिगुरु, ये गुरु ने साडे। इन्हां तो बाद खालसा गुरु पंजां नूं गुरु रूप के आ, वो ना आ गया पंजां प्यारियां, फिर चौहान साहिबजादे। पंजां प्यारियां दा नाम पहलों ते साहिबजादियां दा बाद विच। साहिबजादे गुरु के बचे ने पर सिख ने, पर पंज प्यारियां दा रुतबा उच्चा क्योंकि गुरु रूप ने। उन्हें कहा सी इन पंचन में मेरो वासा, पूर्ण करें करें जे आसा। पंजा प्यारे असल विच दिता लगे अपना अण दिते किश हाथ ना याद, उन्होंने सिर दिते। अज तक सिख पंथ सन्मान दे रहा है पंज शांदे कढ के। पंजा दे संगत विच वरता दें ये भुलेखा ना खाना कि जड़ा कढना पैं पंजा प्यारियां नूं पहुंचदा। पंज प्यारे शरीर नहीं साडे कोल, शरीर ते गुरु के सिख सारे ओ रूप ने, उन्हां दी सिर्फ असीं याद लैने आ, याद कर रहे आ। उन्हां गुरु दे अगे सिर भेटा कीता सी। हुण साहिबजादे ज्यादा दा अर्थ की है? साहिब दा अर्थ समझदे हो मालक, ज्यादा दा इह फारसी दा शब्द है, इसका अर्थ हुंदा जन्मिया पुत्तर। जिमें शब्द है नवाबजादा, नवाब का पुत्र। शब्द है पीरजादा, पीर का पुत्र। शब्द है इसे तरह साहेबजादा, गुरु नूं असीं कहिंदे आ साहेब, गुरु की औलाद, गुरु की संतान साहेबजादे। हुण गुरुआं की संतान ते होर भी है। दिनों एक पासिओं गुरु नानक देव के पुत्र, गुरु अंगद देव दियां दो धियां ते दो पुत्र, गुरु अमरदास जी दे दो पुत्र बाबा मोहन बाबा मोहरी, दानी ते भानी दो बेटे। गुरु अंगद देव दियां भी दो धियां सन अमरो ते अनोखी। गुरु रामदास पातशाह उन्हां दे तीन बेटे, एक गुरु बने दो बाकी। साहिब गुरु हरगोबिंद साहिब जी दे पंज बेटे एक धी। अगों की औलाद हूं राम राय भी गुरु की औलाद है, पृथ्वी चंद भी गुरु की औलाद है, पर साहिबजादे कहने चार। इसका कारण की गुरु घर विच कुल प्रधान नहीं, करनी प्रधान जिन्हें करनी की उन्हां दा नाम है। ते करनी इस तो वड्डी की है, छोटियां उमरां विच धर्म तो सिर कुर्बान कर दे। छोटे छोटे बच्चे 9-7 साल उनकी उम्र होंदी है, ये तो बच्चों नूं चार टॉफियां दे उते जिधर मर्जी नाल लै जाओ, पर वो बच्चे कैसे ऐसा। जन्मदिन उन्हां दा मना रहे हां। बाबा फतेह सिंह जदों पहली बारी अमृत संचार होया 1699 ईस्वी विच, एक साल दी इन्हां दी उम्र सी, एक साल। छोटी उम्र विच ही बड़े कौतुक करदे सन। इक दिन तिन्ने भरा खेड रहे सन, ते भी आ गए ते कहन लगे तेनूं नहीं खिडाउणा, तू छोटा, तेरी हाइट छोटी है, तेरा कद छोटा, अंदर गए। ज्यों दमाले सजाउण लगे, सजा सजा के ना ਉਹਨਾਂ ਹੀ ਉੱਚਾ ਆਪਣੇ ਆਪ ਨੂੰ ਕਰ ਦਿੱਤਾ ਜਿਵੇਂ ਨਿਹੰਗ ਸਿੰਘ ਕਰਦੇ ਨੇ। ਆ ਗਏ ਕਹਿਣ ਲੱਗੇ ਮੈਂ ਤੁਹਾਡੇ ਜਿੱਡਾ ਹੋ ਗਿਆ ਸਾਹਿਬ ਜੀ। ਬੜੇ ਹੱਸੇ, ਕਹਿਣ ਲੱਗੇ ਕਮਾਲ ਕਰ ਦਿੱਤੀ। ਕਹਿਣ ਲੱਗੇ ਭਾਈ ਤੇਰੀ ਵੀ ਸੰਪਰਦਾ ਚੱਲੇ। ਨਿਹੰਗ ਸਿੰਘ ਲਾਡਲੀਆਂ ਫੌਜਾਂ ਆਪਣੇ ਆਪ ਨੂੰ ਤਾਂ ਹੀ ਕਹਿੰਦੇ। ਬਾਬਾ ਫਤਿਹ ਸਿੰਘ ਮੇਰੇ ਪਾਤਸ਼ਾਹ ਨੇ ਨਾਮ ਜਿਹੜੇ ਰੱਖੇ ਨੇ ਇਹਦੇ ਵਿੱਚ ਬੜਾ ਵੱਡਾ ਮਨੋ ਗਿਆ। ਅੱਜ ਅਸੀਂ ਬੱਚਿਆਂ ਦੇ ਨਾਮ ਰੱਖਣ ਲੱਗਿਆਂ ਅੱਖਰ ਤੇ ਪਹਿਲੇ ਕਢਵਾ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੋਂ, ਫਿਰ ਮਨ ਮਰਜ਼ੀਆਂ ਬਾਅਦ ਵਿੱਚ ਆਪਣੀਆਂ ਤੋੜ ਫੋੜ ਬੜੀ ਕਰਦੇ ਕਹਿੰਦੇ ਹਾਂ ਨਵਾਂ ਜਿਹਾ ਨਾਂ ਰੱਖ ਦਿਓ। ਤੇ ਨਵਾਂ ਨਾਂ ਹੈ ਹੀ ਕੋਈ ਨੀ, ਅੱਜ ਤੱਕ ਨੀ ਨਵਾਂ ਨਾਂ ਕੋਈ ਬਣ ਸਕਿਆ। ਕੀ ਕਰਨੇ ਆ, ਜੋੜ ਤੋੜ ਕਰਨੇ ਆ। ਇੱਕ ਅੱਖਰ ਇੱਧਰੋਂ ਲੈ ਲਿਆ, ਇੱਕ ਇੱਧਰੋਂ, ਦੋ ਚਾਰ ਲਾ ਕੇ ਨਵਾਂ ਜਿਹਾ ਕਰ ਦਿੱਤਾ। ਭਾਵੇਂ ਕੋ ਅਰਥ ਉਹਦਾ ਨਿਕਲੇ ਭਾਵੇਂ ਨਾ ਨਿਕਲੇ, ਉਹਨਾਂ ਨਾਂ ਰੱਖਿਆ। ਪਹਿਲੇ ਦਾ ਅਜੀਤ ਸਿੰਘ ਜਿਹੜਾ ਜਿੱਤਿਆ ਨਹੀਂ ਜਾਂਦਾ। ਵੈਸੇ ਗੁਰੂ ਕਾ ਪੁੱਤਰ, ਗੁਰੂ ਕਾ ਪੁੱਤਰ ਕਦੀ ਵੀ ਨਹੀਂ ਜਿੱਤਿਆ ਜਾਂਦਾ ਜੇ ਗੁਰੂ ਦੇ ਹੁਕਮ ਅਨੁਸਾਰ। ਇਸੇ ਲਈ ਕਿਹਾ ਸੀ ਵਾਹਿਗੁਰੂ ਜੀ ਕੀ ਫਤਿਹ, ਨਾਲ ਕਿਹਾ ਖਾਲਸਾ ਤੇਰੀ ਫਤਿਹ, ਕਿਉਂਕਿ ਤੂੰ ਵਾਹਿਗੁਰੂ ਦਾ ਹੈ। ਗੁਰੂ ਕਾ ਪੁੱਤਰ ਅਜੀਤ ਉਹ ਜਿੱਤਿਆ ਨਹੀਂ ਜਾਂਦਾ। ਜੰਗ ਨੂੰ ਜਾਣ ਲੱਗਿਆ ਕਿਹਾ ਪਿਤਾ ਜੀ ਮੈਂ ਜਿੱਤਾਂਗਾ, ਨਾ ਜਿੱਤਿਆ ਮੈਂ ਹਾਰ ਕੇ ਨਹੀਂ ਜਾਵਾਂਗਾ, ਜਿੱਤਿਆ ਵੀ ਮੈਂ ਜਾਵਾਂਗਾ। ਸਿੱਖ ਜਾਂ ਤੇ ਸ਼ਹੀਦ ਹੁੰਦਾ ਜਾਂ ਜਿੱਤਦਾ, ਹਾਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਅਜੀਤ ਕੌਣ ਹੋਵੇਗਾ, ਅਜਿੱਤ ਕੌਣ ਹੋਵੇਗਾ? ਜਿਸ ਨੂੰ ਜੂੰਝਣਾ ਆਉਂਦਾ ਹੋਵੇ, ਦੂਸਰੇ ਦਾ ਨਾਂ ਜੁਝਾਰ ਸਿੰਘ, ਜਿਸ ਨੂੰ ਜੂੰਝਣਾ ਆਵੇ ਅਜਿੱਤ ਉਹ ਹੋਵੇਗਾ ਜਿਹੜਾ ਜੂੰਝਣ ਤੋਂ ਡਰਦਾ, ਲੜਨ ਤੋਂ ਡਰਦਾ, ਜੂੰਝਣ ਤੋਂ ਡਰਦਾ। ਉਹ ਕਿਵੇਂ ਅਜਿੱਤ ਹੋਵੇਗਾ? ਉਹ ਤੇ ਦੌੜ ਜਾਏਗਾ। ਜਿਹੜਾ ਜੂੰਝੇਗਾ ਉਹਦਾ ਨਾਂ ਹੋ ਗਿਆ ਜੁਝਾਰ ਸਿੰਘ। ਅੱਤ ਹੀ ਰਨ ਮੈਂ ਤਬ ਜੂੰਝ ਮਰੋ, ਉਹ ਤੇ ਹੋ ਗਿਆ ਜੁਝਾਰ ਸਿੰਘ। ਪਰ ਐਵੇਂ ਨਾ ਕਈ ਵਾਰੀ ਕਮਜ਼ੋਰ ਬੰਦਾ ਜੋਸ਼ ਵਿੱਚ ਆ ਕੇ ਗਲਤੀ ਕਰ ਬੈਠਦਾ, ਹੁੰਦਾ ਕੁਝ ਵੀ ਨਹੀਂ। ਜੂੰਝਣ ਲਈ ਚਾਹੀਦਾ ਬਲ, ਜ਼ੋਰ ਚਾਹੀਦਾ, ਤਾਂ ਹੀ ਜ਼ੋਰਾਵਰ ਸਿੰਘ। ਇੱਕ ਬੰਦਾ ਡੁੱਬਣ ਲੱਗਾ ਸਰੋਵਰ ਚ, ਕਿਤੇ ਗਲਤੀ ਨਾ ਲੱਗੇ ਹੋ ਗਿਆ ਜਿੱਥੇ ਪਾਣੀ ਗਹਿਰਾ ਸੀ। ਉਹ ਤੇ ਡੁੱਬ ਰਿਹਾ ਸੀ, ਬਚਾਉਣ ਲਈ ਇੱਕ ਨੂੰ ਜੋਸ਼ ਆ ਗਿਆ, ਉਹਨੇ ਛਾਲ ਮਾਰ ਦਿੱਤੀ, ਪਰ ਮੁਸ਼ਕਲ ਇਹ ਬਣੀ ਤਰਨਾ ਉਹਨੂੰ ਵੀ ਨਹੀਂ ਸੀ ਆਉਂਦਾ, ਉਹ ਵੀ ਡੁੱਬਣ ਲੱਗਾ। ਬਚਾਉਣ ਗਿਆ ਜਿਹੜਾ ਵੀ ਡੁੱਬਣ ਲੱਗਾ, ਸਿਆਣਿਆਂ ਫੜ ਕੇ ਕੱਢਿਆ। ਉਹਨੂੰ ਕਹਿਣ ਲੱਗੇ ਤੇ ਡੁੱਬਦਾ ਸੀ ਤੂੰ ਕਿਉਂ ਗਿਆ ਜਦੋਂ ਤੈਨੂੰ ਤਰਨਾ ਨਹੀਂ ਆਉਂਦਾ? ਕਹਿਣ ਲੱਗਾ ਜੋਸ਼ ਆ ਗਿਆ। ਕਹਿਣ ਲੱਗੇ ਵੇਖਣਾ ਤੇ ਸਹੀ ਸੀ, ਜੋਸ਼ ਤੇ ਹੈ ਮਗਰ ਬਲ ਵੀ ਹੈ ਕਿ ਨਹੀਂ? ਜੋਸ਼ ਤੇ ਆ ਜਾ ਬੰਦੇ ਨੂੰ, ਪਰ ਜ਼ੋਰ ਵੀ ਚਾਹੀਦਾ, ਜੋਸ਼ ਨਾਲ ਜ਼ੋਰ ਵੀ ਤੇ ਚਾਹੀਦਾ। ਇਸੇ ਲਈ ਸਿੱਖ ਨੂੰ ਕਿਹਾ ਤਨ ਨੂੰ ਸਾਂਭ, ਵਿਕਾਰੀ ਨਾ ਬਣੀ। ਜਿਹੜਾ ਕਿਹਾ ਸੀ ਨਾ ਨਸ਼ਿਆਂ ਤੋਂ ਦੂਰ ਰਹੀ, ਨਸ਼ੇ ਸਰੀਰ ਨੂੰ ਬਿਲਕੁਲ ਨਿਡਾਲ ਕਰਦੇ ਨੇ। ਤੂੰ ਲੜਨਾ ਕੀ, ਸੇਵਾ ਕਰਨ ਜੋਗਾ ਵੀ ਨਹੀਂ ਰਹੇਗਾ, ਕੁਛ ਵੀ ਨਹੀਂ ਹੋਣਾ। ਜੂੰਝੇਗਾ ਉਹ ਜਿਹੜਾ ਜ਼ੋਰਾਵਰ ਹੋਵੇ, ਤੇ ਜੇਕਰ ਜੂੰਝਣਾ ਵੀ ਆ ਗਿਆ, ਜ਼ੋਰ ਵੀ ਹੋਇਆ, ਫਤਿਹ ਆ ਜਾਏ। ਨਾਂ ਰੱਖਿਆ ਫਤਿਹ ਸਿੰਘ। ਫਿਰ ਇੱਕ ਵਾਰੀ ਵੇਖ ਲਈਏ, ਅਜੀਤ ਸਿੰਘ, ਦੂਸਰੇ ਦਾ ਜੁਝਾਰ ਸਿੰਘ, ਤੀਸਰੇ ਦਾ ਜ਼ੋਰਾਵਰ ਸਿੰਘ, ਚੌਥੇ ਦਾ ਫਤਿਹ ਸਿੰਘ। ਪਾਤਸ਼ਾਹ ਨੇ ਸਾਨੂੰ ਆਪਣੇ ਬੱਚੇ ਸਮਝਿਆ। ਹੈਰਾਨ ਹੋ ਕੇ ਹਾਰ ਜਿੱਤ ਨੂੰ ਬੰਦਾ ਇੰਨਾ ਮੁੱਲ ਦਿੰਦਾ, ਸਾਡੇ ਬੱਚੇ ਨੂੰ ਕੋਈ ਹਰਾ ਦੇਵੇ ਅਸੀਂ ਉਸਦੇ ਦੁਸ਼ਮਣ ਬਣ ਜਾਵਾਂਗੇ। ਪਰ ਪਠਾਣਾ ਦੀ ਬਸੀ ਨੱਥੂ ਰਾਮ ਤਰਖਾਣ, ਉਸ ਦਾ ਪੁੱਤਰ, ਉਹਦਾ ਨਾਮ ਵੀ ਜੁਝਾਰ ਸਿੰਘ ਸੀ। ਸਾਹਿਬਜ਼ਾਦੇ ਨਾਲ ਕੁਸ਼ਤੀ ਲੜਿਆ ਤੇ ਉਹ ਹਰਾ ਗਿਆ, ਉਹ ਜਿੱਤ ਗਿਆ। ਗੁਰਦੇਵ ਕਹਿੰਦੇ ਨੇ ਤੂੰ ਮੇਰਾ, ਤੂੰ ਵੀ ਮੇਰਾ ਜੁਝਾਰ ਸਿੰਘ ਹੈ, ਛਾਤੀ ਨਾਲ ਲਾ ਲਿਆ। ਕਹਿਣ ਲੱਗੇ ਮੈਂ ਬੜਾ ਖੁਸ਼ ਹਾਂ, ਪ੍ਰਸੰਨ ਹਾਂ। ਚਾਹੁੰਦੇ ਸਨ ਹਰ ਸਿੱਖ ਬਲਸ਼ਾਲੀ ਹੋਵੇ, ਇਸ ਦੇ ਵਿੱਚ ਬਲ ਹੋਵੇ, ਇਸ ਦੀ ਫਤਿਹ ਹੋਵੇ। ਅੱਜ ਅਸੀਂ ਸਾਹਿਬਜ਼ਾਦਿਆਂ ਦਾ ਜਨਮਦਿਨ ਮਨਾ ਰਹੇ ਹਾਂ, ਉਹਨਾਂ ਦੀ ਕਰਨੀ ਕਿੱਡੀ ਵੱਡੀ, ਕਰਨੀ ਵੱਲ ਥੋੜੀ ਜਿਹੀ ਚਾਹ ਮੈਂ ਤੁਹਾਡੀ ਪਵਾ ਦਿਆਂ। ਵੱਡਿਆਂ ਨੇ ਸੂਰਮਤਾਈ ਦੀ ਇੰਤਹਾ ਵਿਖਾ, ਚਮਕੌਰ ਵਿੱਚ ਅਜੀਤ ਸਿੰਘ ਸ਼ਹੀਦ ਹੋਇਆ, ਜੁਝਾਰ ਸਿੰਘ ਚਲਾ ਗਿਆ, ਉਹ ਵੀ ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਗਿਆ, ਤੇ ਪਿਤਾ ਜਕਾਰੇ ਛੱਡ ਰਿਹਾ, ਕਹਿੰਦਾ ਮੈਂ ਸਫਲ ਹੋ ਗਿਆ, ਮੇਰੀ ਦਸਤਾਰ ਸਫਲ ਕਰ ਦਿੱਤੀ, ਮੇਰਾ ਧਰਮ ਸਫਲ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਦਾ ਨਾਮ ਸਫਲ ਕਰ ਦਿੱਤਾ, ਮੇਰੇ ਬੇਟੇ ਐਸੇ ਚਾਹੀਦੇ। ਹੁਣ ਵੱਡੇ ਸ਼ਹੀਦ ਹੋਏ ਛੋਟੇ ਸਰਹੰਦ ਵਿੱਚ, ਉਹਨਾਂ ਜੋ ਕੀਤਾ ਕਮਾਲ, ਬੜਾ ਯਤਨ ਕੀਤਾ ਝੁਕ ਜਾਣ, ਵਜ਼ੀਰ ਖਾਨ ਅਸਲ ਵਿੱਚ ਚਾਹੁੰਦਾ ਸੀ ਕਿ ਆਨੰਦ ਆ ਜਾਏਗਾ, ਕਦੀ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਪਿੰਜਰੇ ਚ ਪਾ ਕੇ ਮੇਰੇ ਪੇਸ਼ ਕੀਤਾ ਜਾਏ ਔਰ ਮੈਂ ਔਰੰਗਜ਼ੇਬ ਦੇ ਪੇਸ਼ ਕਰਾਂ, ਉਹ ਤੇ ਹੋ ਨਾ ਸਕਿਆ, ਉਹ ਤੇ ਫੌਜਾਂ ਨੂੰ ਚੀਰ ਕੇ ਨਿਕਲ ਗਿਆ। ਹੁਣ ਇਹ ਚਾਹਿਆ ਕਿ ਕੁਝ ਸਿੱਖੀ ਐਸੇ ਮਿਲ ਜਾਣ, ਉਹ ਵੀ ਨਾ ਮਿਲੇ। ਇਹ ਦੋ ਬੱਚੇ ਕਦੀ ਗੁਰੂ ਦੇ ਆ ਕੇ ਮੇਰੇ ਦੋਵਾਂ ਪੈਰਾਂ ਤੇ ਸਿਰ ਰੱਖ ਕੇ ਤੇ ਤੋਤਲੀ ਜ਼ੁਬਾਨ ਨਾਲ ਕਹਿੰਦਾ ਨਵਾਬ ਸਾਹਿਬ ਮੁਆਫ ਕਰ ਦਿਓ, ਬੜਾ ਆਨੰਦ ਆਇਆ। ਇਹ ਗੁਰੂ ਕੇ ਬੱਚੇ ਆ, ਵੇਖੋ ਮੇਰੇ ਚਰਨਾਂ ਚ ਨੇ, ਪਰ ਉਹ ਗੁਰੂ ਕੇ ਸਾਹਿਬਜ਼ਾਦੇ, ਐਵੇਂ ਨਹੀਂ ਉਹਨਾਂ ਦਾ ਨਾਂ ਅਰਦਾਸ ਵਿੱਚ ਲੈਂਦੇ, ਕਹਿੰਦੇ ਚਾਹੋ ਸਾਹਿਬਜ਼ਾਦੇ, ਉਹ ਸਾਹਮਣੇ ਆ ਕੇ ਜਕਾਰੇ ਛੱਡਣ ਲੱਗ ਪਏ। ਉਹ ਤੇ ਸਮਝਦਾ ਸੀ ਪੈਰਾਂ ਤੇ ਝੁਕ ਜਾਣਗੇ। ਮਾਤਾ ਨੇ ਪੁੱਛਿਆ ਮੋਤੀ ਮਹਿਰੇ ਨੂੰ, ਕਹਿਣ ਲੱਗੀ ਮੋਤੀ ਦੱਸ, ਅੱਜ ਤੱਕ ਮੈਂ ਛੋਟਿਆਂ ਨੂੰ ਇਕੱਲੇ ਨਹੀਂ ਕਦੀ ਭੇਜਿਆ, ਇਕੱਲੇ ਗਏ ਨੇ ਤੇ ਜਾ ਕੇ ਘਬਰਾ ਤੇ ਨਹੀਂ ਗਏ ਕਿਤੇ। ਕਹਿਣ ਲੱਗੇ ਮਾਂ ਸੱਚ ਦੱਸਾਂ, ਇਹ ਜਦੋਂ ਗਏ ਨੇ ਇਹਨਾਂ ਨੂੰ ਵੇਖ ਕੇ, ਇਹਨਾਂ ਜਿਹੜੇ ਜਕਾਰੇ ਛੱਡੇ, ਸਾਰੀ ਕਚਹਿਰੀ ਘਬਰਾ, ਸਾਰੇ ਥਰ ਥਰ ਕੰਬਣ ਲੱਗ ਪੈ। ਤੇ ਗੁਰੂ ਕੇ ਸਾਹਿਬਜ਼ਾਦੇ ਇੰਨੀ ਅਣਖਿਆਨ ਇਹਨਾਂ ਦੇ ਅੰਦਰ, ਪਰ ਵੱਡਾ ਗੇਟ ਬੰਦ ਕਰਕੇ ਛੋਟੀ ਖਿੜਕੀ ਖੋਲੀ, ਪਰ ਹੁਣ ਤੇ ਸਿਰ ਝੁਕਾ ਕੇ ਲੰਘਣਗੇ। ਹੱਸ ਪੈ, ਕਹਿਣ ਲੱਗੇ ਪਤਾ ਕਿਉਂ ਕੀਤਾ, ਸਾਨੂੰ ਝੁਕਾਉਣ ਲਈ, ਫਿਰ ਹੁਣ ਕੀ ਕਰੀਏ। ਉਹਨਾਂ ਪੈਰ ਪਹਿਲਾਂ ਅੰਦਰ ਲੰਘਾਏ, ਜੋੜੇ ਅੰਦਰ ਲੰਘਾਏ, ਆਪ ਬਾਅਦ ਵਿੱਚ ਗਏ, ਸਾਨੂੰ ਤੁਸੀਂ ਨਹੀਂ ਝੁਕਾ ਸਕਦੇ, ਸ਼ਹੀਦ ਕਰ ਸਕਦੇ ਹੋ। ਗੱਲ ਕਹੀ ਛੋਟਾ ਵੱਡੇ ਨੂੰ ਕਹਿ ਰਿਹਾ ਜਿਸ ਦਾ ਜਨਮ ਦਿਨ ਅੱਜ ਮਨਾ ਰਿਹਾ। ਕਹਿੰਦੇ ਨੇ ਦਾਦੀ ਦੀ ਗੱਲ ਯਾਦ ਰੱਖੀ, ਪਿੱਛੇ ਬਚਨ ਆਇਆ ਸੀ ਨਾ, ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਗੁਰਮੀਤ ਸੁਣਾਈਆਂ। ਦਾਦੀਆਂ ਕਹਾਣੀਆਂ ਸੁਣਾਉਂਦੀਆਂ ਸਨ, ਦਾਦੀ ਨੇ ਸੁਣਾਈ ਸੀ। ਦਾਦੀ ਨੇ ਕਿਹਾ ਸਮਾਂ ਆ ਗਿਆ, ਸਿੱਖ ਪੰਥ ਦਾ ਨਿਸ਼ਾਨ ਉੱਚਾ ਹੋਵੇ। ਮੈਂ ਚਾਹੁੰਦੀ ਹਾਂ ਇਹ ਖੂਨ ਜੋ ਹੈ ਪੰਥ ਦਾ ਬਖਸ਼ਿਆ ਹੋਇਆ, ਇਹ ਸਿੱਖੀ ਪੰਥ ਦੀ ਬਖਸ਼ੀ ਹੋਈ ਹੈ, ਗੁਰੂ ਤੇ ਪੰਥ ਵੱਖ ਵੱਖ ਨਹੀਂ। ਬੇਟਾ ਖੂਨ ਸਫਲ ਹੋ ਜਾਏ, ਸਰੀਰ ਸਫਲ ਹੋ ਜਾਣ। ਛੋਟਾ ਕਹਿੰਦਾ ਜੇ ਹਮ ਇਨਕੀ ਲੇਵੇਂ ਮਾਨ, ਦਸ ਪਾਤਸ਼ਾਹੀ ਹੋਵੇ। ਹਾਂ, ਸਾਡੀ ਛੋਟੀ ਜੀ ਗਲਤੀ ਦਸਾਂ ਪਾਤਸ਼ਾਹੀਆਂ ਦੀ ਹਾਨੀ ਕਰ ਜਾਏਗੀ। ਉਹਨਾਂ ਤੇ ਸੋਚਿਆ ਗੁਰਸਿੱਖਾ ਤੂੰ ਕਦੀ ਕੁਰੈਤ ਕਰਨ ਲੱਗਿਆ ਅੱਜ ਸੋਚਿਆ ਕਿ ਮੇਰੇ ਕਰਨ ਨਾਲ ਦਸਾਂ ਪਾਤਸ਼ਾਹੀਆਂ ਦੀ ਹਾਨੀ ਹੋਵੇਗੀ, ਸਿੱਖ ਪੰਥ ਦਾ ਸਿਰ ਨੀਵਾਂ ਹੋਵੇਗਾ। ਸਿੱਖ ਤੇ ਮੈਂ ਉਸਨੂੰ ਕਹਿੰਦਾ ਸਿੱਖ ਪੰਥ ਦਾ ਸਿਰ ਉੱਚਾ ਕਰਨ ਵਾਸਤੇ ਕੁਛ ਐਸੀ ਕਰਨੀ ਕਰ ਜਾਏ ਭਾਵੇਂ ਉਸਦੀ ਜਾਨ ਲੱਗ ਜਾਏ, ਸਿੱਖ ਪੰਥ ਦਾ ਨਿਸ਼ਾਨ ਉੱਚਾ ਹੋ, ਸਿੱਖ ਪੰਥ ਦੀ ਦਾ ਸਿਰ ਉੱਚਾ ਹੋਵੇ, ਸਿੱਖੀ ਚੜ੍ਹਦੀ ਕਲਾ ਵਿੱਚ ਜਾਵੇ। ਇਹ ਸਾਹਿਬਜ਼ਾਦਿਆਂ ਦਾ ਤਾਂ ਜ਼ਿਕਰ ਕਰਨੇ ਆ ਕਿ ਕਰਨੀ ਵੱਡੀ ਹੈ, ਗੁਰੂ ਘਰ ਵਿੱਚ ਕਰਨੀ ਪ੍ਰਧਾਨ ਹੈ। ਸਾਹਿਬ ਜੀ ਇਸ ਸ਼ਬਦ ਵਿੱਚ ਫਰਮਾ ਰਹੇ ਨੇ ਇੰਨੀ ਕਰਨੀ ਉੱਚੀ ਕਿਵੇਂ ਹੋਈ ਨਾਮ ਲਿਆ। ਚਾਰ ਸਾਲ ਦੇ ਸਨ ਜੋਰਾਵਰ ਸਿੰਘ ਜਦੋਂ ਅੰਮ੍ਰਿਤ ਪਾਨ ਕੀਤਾ। ਕਬ ਸੈਨਾਪਤ ਦੀ ਲਿਖਤ ਤੋਂ ਬੜੀ ਕਮਾਲ ਹੈ, ਜੋਰਾਵਰ ਕਰ ਸਿੰਘ ਹੁਕਮ ਵਰਤਾਇਆ। ਕਹਿੰਦੇ ਨੇ ਜੋਰਾਵਰ ਸਿੰਘ ਉਸ ਨੇ ਦੇਖਣ ਦੇ ਕੀ ਪਹੁਲ ਤੇਜ ਬਣਾਇਆ, ਜ਼ੋਰਾਵਰ ਕਰ ਸਿੰਘ ਹੁਕਮ ਵਰਤਾਇਆ, ਜ਼ੋਰਾਵਰ ਸਿੰਘ ਬਣ ਗਿਆ। ਅਕਾਲ ਪੁਰਖ ਦਾ ਹੁਕਮ ਉਸ ਵਿੱਚ ਵਰਤਿਆ, ਉਹ ਨਾਮ ਦੇ ਆਸਰੇ। ਬਾਬਾ ਫਤਿਹ ਸਿੰਘ ਅੰਮ੍ਰਿਤਧਾਰੀ ਸਨ, ਨਾਮ ਦੇ ਆਸਰੇ ਨੇ। ਜਿਹੜਾ ਨਾਮ ਦੇ ਆਸਰੇ ਹੋਵੇ, ਗਣਤ ਮਿਟਾਈ ਚੁੱਕੀ ਦਾਈ, ਕਦੇ ਨਾ ਵਿਆਪੇ ਮਨ ਚਿੰਦਾ। ਗੋਬਿੰਦ ਗਾਜੈ ਅਨਹਦ ਵਾਜਿਆ ਚਰਜ ਸੋ ਬਣਾ। ਇੱਕ ਬਚਨ ਯਾਦ ਰੱਖਣਾ, ਬੜਾ ਜ਼ਿਕਰ ਮਿਲਦਾ ਜਾਪ ਦਾ ਜਾਂ ਜਪਾ ਜਾਪ ਦਾ, ਅਨਹਦ ਵਾਜਿਆਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਪਰ ਜਿਹੜਾ ਅਸਲ ਤੱਤ ਹੈ ਉਹਨੂੰ ਸਮਝਣ ਦੀ ਲੋੜ ਹੈ, ਨਹੀਂ ਤਾਂ ਘੁਰਾਏ ਪੈ ਜਾਂਦੇ। ਉਹ ਕਹਿੰਦੇ ਨੇ ਮਾਲਕ ਘਰ ਵਿੱਚ ਆ ਗਿਆ, ਕਣਕ ਘਰ ਵਿੱਚ ਆ ਗਿਆ ਤੇ ਵਾਜੇ ਵੱਜ ਗਏ। ਹੈ ਤੇ ਠੀਕ ਹੈ, ਪਹਿਲੇ ਰਿਸ਼ਤਾ ਤੈਅ ਹੁੰਦਾ, ਵਿਆਹ ਦਾ ਦਿਨ ਮਿਥਿਆ ਜਾਂਦਾ, ਤੇ ਫਿਰ ਕੋਈ ਬੈਂਡ ਵਾਜੇ ਵਾਲਿਆਂ ਨੂੰ ਕਹਿੰਦਾ ਤੁਸੀਂ ਵੀ ਆ ਜਾ ਵਾਜੇ ਵਜਾਉਣ ਵਾਸਤੇ ਆ ਜਾ। ਹੁਣ ਰਿਸ਼ਤਾ ਤੇ ਤੈਅ ਹੀ ਨਾ ਹੋਵੇ, ਜਾਣਾ ਕਿਹੜੇ ਘਰ ਹੈ, ਤੇ ਐਵੇਂ ਬੈਂਡ ਵਾਜੇ ਲੈ ਕੇ ਬੰਦਾ ਤੁਰੇ ਫਿਰੇ ਵਾਜੇ ਵਜਾਉਂਦਾ, ਉਹ ਵਾਜੇ ਦੋ ਕੌਡੀਆਂ ਦੇ। ਸਵਾਲ ਤੇ ਹੈ, ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਪ੍ਰਮਾਤਮਾ ਮਿਲਿਆ ਤੇ ਵਾਜੇ ਵੱਜ ਗਏ। ਆ ਜਿਹੜੇ ਸੱਜਣ ਸੋਚਦੇ ਨੇ ਵਾਜੇ ਪਹਿਲੇ ਵਾਜਣ, ਰੱਬ ਬਾਅਦ ਵਿੱਚ ਮਿਲੇਗਾ, ਭੁਲੇਖੇ ਵਿੱਚ ਨੇ। ਮੈਂ ਐਸਾ ਪੜਿਆ ਔਰ ਸੱਚ ਹੈ, ਜਦੋਂ ਦਾ ਮੇਲ ਹੁੰਦਾ ਜਾਪ ਮਰੇ, ਅਜੱਪਾ ਮਰੇ, ਅਨਹਦ ਵੀ ਬਣ ਜਾਏ, ਸੁਰਤ ਸਮਾਨੀ ਸ਼ਬਦ ਮੈਂ ਤਾਂ ਫਿਰ ਕਾਲ ਨਾ ਖਾ। ਇਹ ਜਿਹੜੇ ਅਨਹਦ ਦਾ ਜ਼ਿਕਰ ਕਰਦੇ ਨੇ ਯੋਗੀ, ਉਹਨਾਂ ਦਾ ਤੱਤ ਹੈ ਸੁਰਤ ਜਦੋਂ ਸ਼ਬਦ ਵਿੱਚ ਲੀਨ ਹੋ ਜਾਏ। ਗੁਰੂ ਸਾਹਿਬ ਕਹਿੰਦੇ ਨੇ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਿੱਥੇ, ਕਲਾ ਜਿੱਤ ਕਰ ਧਾਰੀਆ, ਜ਼ੋਰ ਦੇਣਾ ਕਲਾ ਜਿੱਤ ਕਰ ਧਾਰੀਆ। ਪਰਮਾਤਮਾ ਘਰ ਚ ਆ ਕੇ ਬੈਠ ਗਿਆ, ਕਈ ਵਾਰੀ ਕਹਿੰਦੇ ਆ ਖੁਸ਼ੀ ਆ ਜਾਏ ਨਾ, ਇਹਦੇ ਘਰ ਘਿਓ ਦੇ ਦੀਵੇ ਬਲ ਗਏ, ਇੱਕ ਵੀ ਨੀ ਦੀਵਾ ਬਾਲਿਆ ਹੁੰਦਾ, ਘਿਓ ਦੇ ਦੀਵੇ ਚ ਇੱਕ ਪ੍ਰਤੀਕ ਹੈ। ਕਹਿੰਦੇ ਇਸ ਤੇ ਘਰ ਖੁਸ਼ੀ ਦੇ ਵਾਜੇ ਵੱਜ ਗਏ, ਇੱਕ ਵੀ ਵਾਜਾ ਨਹੀਂ ਹੁੰਦਾ। ਇੱਥੇ ਗੱਲ ਹੈ ਆਨੰਦ ਦੀ, ਆਨੰਦਮਈ ਬਿਰਤੀ ਦੀ, ਆਨੰਦਮਈ ਅਵਸਥਾ ਦੀ। ਸਾਹਿਬ ਜੀ ਫਰਮਾ ਰਹੇ ਨੇ ਗੋਬਿੰਦ ਗਾਜਾ, ਮੇਰੇ ਅੰਦਰੋਂ ਗੋਬਿੰਦ ਗਜ ਰਿਹਾ ਕਿਵੇਂ। ਇੱਕ ਸ਼ਬਦ ਹੋਰ ਪੜੋ, ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ, ਅਨਹਦ ਵੱਜਿਆ। ਉਹ ਅਨਹਦ ਕੀ ਹੈ? ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਗੋਬਿੰਦ ਗਜਿਆ ਗੁਰੂ ਦੇ ਸ਼ਬਦ ਰਾਮ। ਪਹਿਲਾਂ ਤੇ ਸ਼ਬਦ ਆਪ ਪੜ੍ਹਨੇ ਆ, ਪਰ ਜਦੋਂ ਹਿਰਦੇ ਚ ਵਸ ਜਾਂਦਾ ਫਿਰ ਅੰਦਰੋਂ ਸ਼ਬਦ ਬੋਲਦਾ, ਅੰਦਰੋਂ ਰੱਬ ਬੋਲਦਾ। ਪਰ ਕਹਿੰਦਾ ਹੰਕਾਰੀ ਬੰਦਾ ਆਪ ਬੋਲਦਾ, ਰੱਬ ਦੇ ਪਿਆਰਿਆਂ ਦੇ ਅੰਦਰੋਂ ਕਰਤਾਰ ਬੋਲਦਾ, ਨੰਕਾਰ ਬੋਲਦਾ, ਪ੍ਰਮਾਤਮਾ ਬੋਲਦਾ। ਹਉਮੈ ਜਦੋਂ ਮੁੱਕ ਜਾਏ ਰੱਬ ਬੋਲਦਾ। ਉਹਨਾਂ ਬਚਨਾਂ ਦਾ ਜ਼ਿਕਰ ਹੈ ਬਾਣੀ ਦੇ ਵਿੱਚ, ਮੈਂ ਸੁਣਾਵਾਂ ਆਪ। ਕਹਿੰਦੇ ਨੇ ਹੁਣ ਮੇਰਾ ਬੋਲਣਾ ਬੰਦ ਹੋ ਗਿਆ, ਤੂੰ ਬੋਲਣਾ ਸ਼ੁਰੂ ਕਰ ਦਿੱਤਾ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੇ ਗਹਿਰਾ। ਹਉ ਆਪ ਹਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਜੈਸੀ ਮੈਂ ਆਪੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮੈਂ ਤੇ ਤੇਰਾ ਬੁਲਾਇਆ ਬੋਲਦਾ, ਤੂੰ ਮੇਰੇ ਅੰਦਰੋਂ ਬੋਲ ਰਿਹਾ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹ ਕਢਾ। ਕਰਤਾ ਆਪ ਮੂੰਹ ਤੋਂ ਕਢਾਉਂਦਾ, ਗੋਬਿੰਦ ਗਾਜੇ ਅਨਹਦ ਵਾਜੇ ਅਚਰਜ ਸੋ ਬਣਾ। ਹੁਣ ਮਾਨੋ ਮੇਰੇ ਅੰਦਰ ਖੁਸ਼ੀ ਦੇ ਵਾਜੇ ਵੱਜ ਗਏ, ਕਿਉਂਕਿ ਪ੍ਰਮਾਤਮਾ ਆ ਗਿਆ, ਨੰਕਾਰ ਆ ਗਿਆ, ਉਹ ਘਰ ਵਿੱਚ ਆ ਕੇ ਬੈਠ ਗਿਆ। ਉਸਨੇ ਅਚਰਜ ਸ਼ੋਭਾ ਬਣਾ ਦਿੱਤੀ, ਅੱਜ ਤੱਕ ਇਹ ਨਹੀਂ ਸੀ ਬਣੀ। ਰੱਬ ਦੇ ਪਿਆਰੇ ਕਿਵੇਂ ਸ਼ੋਭਾ ਪਾਉਂਦੇ ਨੇ, ਧਿਆਨ ਨਾਲ ਸੁਣਨਾ। ਅਸੀਂ ਕਹਿੰਦੇ ਹਾਂ ਚੰਗੇ ਕੱਪੜੇ ਪਾਈਏ ਸ਼ੋਭਾ ਬਣ, ਕਹਿੰਦੇ ਸ਼ਾਨ ਬਣਦੀ ਹੈ ਚੰਗੇ ਕੱਪੜਿਆਂ ਨਾਲ। ਕੱਪੜੇ ਤੇ ਬੰਦਾ ਵੇਖਦਾ, ਬੰਦਾ ਨਜ਼ਰ ਕਿੱਥੇ ਆਉਂਦਾ। ਚੰਗੇ ਚੰਗੇ ਕੱਪੜੇ ਬੜਾ ਪ੍ਰਭਾਵ ਪਾਉਂਦੇ ਨੇ, ਪਰ ਉਹਨਾਂ ਕਿਹਾ ਨਗਨ ਫਿਰ ਤੇ ਰੰਗ ਏਕ ਕਹਿ। ਉਹ ਸ਼ੋਭਾ ਪਾਏ,
پاک پٹندر برتے آ جے رچ لوگا جن پٹ اندر اندر ریشم ہوئے اندر گنا دا ریشم جن پٹ اندر باہر گدڑ تے پلے سنسار تین نے لگا رب سے تی دیکھنے بیچا پرماتما نال پیار ہے تے وچار ہے کہ دیدار کدو ہوں درشنا دا وچار من وچ ہے او مل گیا سر شوبا بن گئی کہو نانک پھر میرے سنگ ہے تا میں نونز پائی یہ نونزا میرے گھر وچ کیویں آ گئیاں کھائی خرچی جا رہے نے بہن برا مکدا نے کھا میں خرچے توٹ نہ آوے پل پل کے سنگ ہے یانج پڑیے کھاما خرچے رل مل پائی توٹ نہ آوے ود دو جائی سب کچھ ود دا جاندا ہے گھٹدا کچھ نہیں پیارا میرے نال کہو نانک پھر میرے سنگے تا میں نمن دپا
یہ بینٹی کر کے سماپت کرا ساری دنیا دا تن لے کے تر پو جے کر مالک نال نہیں تے پوری کدی نہیں ہے پامے دو پیسے لے کے چل پو پر وہ نال ہوئے سہی وہ انگ سنگ ہوئے او جے ہوئے سچیا دو پیسے نہیں وہ دو جہانا دا راج جو مالک نال ہوئے وہ نال چلے سکھ نو ایسے لکھیا کلا نہ چل ہار جائے گا ٹوٹ جائے گا نال لے کے چل پرماتما نو ترے کے میں کہندے نے ارداس کر کے تو جو ارداس وچ کہہ رہے ہیں سب کچھ تیرے نال ہے بنا ارداس کے کاج سے دھاوا ہے گوبند سنگھ میں سکھ نہ پاوا ہے ارداس کرتے آپ داتے ہیں میں اکلے نہیں جانا تو میرے نال ہے تے سب کچھ ہے میرے نال ہو ایک بچن پڑھ دیتے رو جا اے آنند صاحب ایسی بانی ہے کنی کنی مری دیاری پڑھنے ہیں اے من میرے آ اگوں پڑھو اے من میرے آ تو صدا رہو ہر نالے اُنہیں نال رہو بچھڑنا ہر نال رہو تو من میرے دوک سب سارنا انگی کارو کرے تیرا کار تے سب سوار کہو نانک پھر میرے سنگے تام نو ند پا پہلے پنکتی چکیا سی نو ندے نو ندے میرے گھر میں آئی رام کیویں آئی کہندے آگے وانگ سنگ کر باہر تیرا پرواسا توں جن کے ہے سنگ کر کرپا پریتم پرب اپنے نام جپو ور رنگ پلا دکھے ماں اگلی پدے دی وچار کل کران گے پیار سہت فتح پروان کرو جی واہ جی خالصہ واہ جی کی فتح